ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਤੀਜਾ, ਨਿਰੰਕਾਰ ਆਕਾਰ ਉਪਾਇਆ, ਮਾਇਆ ਮੋਹ ਹੁਕਮ ਬਣਾਇਆ, ਆਪੇ ਖੇਲ ਕਰੇ ਸਭ ਕਰਤਾ, ਸੁਣ ਸਾਚਾ ਮਨ ਵਸਾਏ ਦਾ, ਮਾਇਆ ਮਾਈ ਤ੍ਰੈ ਗੁਣ ਪਰਸੂਤ ਜਮਾਇਆ, ਚਾਰੇ ਬੇਦ ਬ੍ਰਹਮੇ ਨੂੰ ਫੁਰਮਾਇਆ, ਵਰੇ ਮਾਹ ਵਾਰ ਥਿੱਤੀ ਕਰ, ਇਸ ਜਗ ਮਹਿ ਸੋਜੀ ਪਾਏ ਦਾ, ਗੁਰ ਸੇਵਾ ਤੇ ਕਰਨੀ ਸਾਰ, ਰਾਮ ਨਾਮ ਰੱਖੋ ਉਰ ਧਾਰ, ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਏਂਦਾ, ਵੇਦ ਪੜੈ ਅਨਦਿਨ ਵਾਦ ਸੰਭਾਲੇ, ਨਾਮ ਨਾ ਚੇਤੈ ਬੱਧਾ ਜਮਕਾਲੇ, ਦੂਜੈ ਭਾਏ ਸਦਾ ਦੁਖ ਪਾਏ, ਤ੍ਰੈ ਗੁਣ ਭਰਮ ਭੁਲਾਏਂਦਾ, ਗੁਰਮੁਖ ਏਕ ਸਸਿਓ ਲਿਵ ਲਾਏ, ਤ੍ਰਿਵਿਧ ਮਨਸਾ ਮਨੇ ਸਮਾਏ, ਸਾਚੈ ਸਬਦ ਸਦਾ ਹੈ ਮੁਕਤਾ, ਮਾਇਆ ਮੋਹ ਚੁਕਾਏਂਦਾ, ਜੋ ਤੁਰ ਰਾਤੇ ਸੇ ਹੁਣ ਰਾਤੇ, ਗੁਰ ਪ੍ਰਸਾਦੀ ਸਹਿਜੇ ਮਾਤੇ, ਸਤਿਗੁਰ ਸੇਵ ਸਦਾ ਪ੍ਰਭ ਪਾਇਆ, ਆਪੇ ਆਪ ਮਿਲਾਏਂਦਾ, ਮਾਇਆ ਮੋਹੇ ਭਰਮ ਨਾ ਪਾਏ, ਦੂਜੈ ਭਾਏ ਲਗਾ ਦੁਖ ਪਾਏ, ਤੂਹਾ ਰੰਗ ਦਿਨ ਥੋੜੇ ਹੋਵੇ, ਇਸ ਜਾਂਦੇ ਬਿਲਮ ਨ ਲਾਏਂਦਾ, ਇਹੋ ਮਨ ਪੈ ਭਾਏ ਰੰਗਾਏ, ਇਤ ਰੰਗ ਸਾਚੇ ਮਾਹੇ ਸਮਾਏ, ਪੂਰੇ ਭਾਗ ਕੋ ਇਹੋ ਰੰਗ ਪਾਏ, ਗੁਰਮਤੀ ਰੰਗ ਚੜਾਏਂਦਾ, ਮਨਮੁਖ ਬਹੁਤ ਕਰੇ ਅਭਿਮਾਨ, ਦਰਗਹਿ ਕਭੀ ਨ ਪਾਵੇ ਮਾਨ, ਦੂਜਾ ਲਾਗੇ ਜਨਮ ਗਵਾਇਆ, ਬਿਨ ਬੂਝੇ ਦੁਖ ਪਾਏਂਦਾ, ਮੇਰੇ ਪ੍ਰਭ ਅੰਦਰ ਆਪ ਲੁਕਾਇਆ, ਗੁਰ ਪ੍ਰਸਾਦੀ ਹਰ ਮਿਲੇ ਮਿਲਾਇਆ, ਸੱਚਾ ਪ੍ਰਭ ਸੱਚਾ ਵਾਪਾਰ, ਨਾਮ ਅਮੋਲਕ ਪਾਏਂਦਾ, ਇਸ ਕਾਇਆ ਕੀ ਕੀਮਤ ਕਿਨੈ ਨ ਪਾਈ, ਮੇਰੇ ਠਾਕੁਰ ਏ ਬਣਤ ਬਣਾਈ, ਗੁਰਮੁਖ ਹੋਵੇ ਸੋ ਕਾਇਆ ਸੋਧ, ਆਪੇ ਆਪ ਮਿਲਾਏਂਦਾ, ਕਾਇਆ ਵਿਚ ਤੋਟਾ ਕਾਇਆ ਵਿਚ ਲਾਹ, ਗੁਰਮੁਖ ਖੋਜੇ ਵੇ ਪਰਵਾਹ, ਗੁਰਮੁਖ ਵਣਜ ਸਦਾ ਸੁਖ ਪਾਏ, ਸਹਿਜੇ ਸਹਿਜ ਮਿਲਾਏਂਦਾ, ਸੱਚਾ ਮਹਿਲ ਸੱਚੇ ਭੰਡਾਰਾ, ਆਪੇ ਦੇਵੈ ਦੇਵਨਹਾਰਾ, ਗੁਰਮੁਖ ਸਲਾਹੇ ਸੁਖਦਾਤੇ, ਮਨ ਮੇਲੇ ਕੀਮਤ ਪਾਏਂਦਾ, ਕਾਇਆ ਵਿਚ ਵਸਤ ਕੀਮਤ ਨਹੀਂ ਪਾਈ, ਗੁਰਮੁਖ ਆਪੇ ਦੇ ਵਡਿਆਈ, ਜਿਸ ਦਾ ਹੱਟ ਸੋਈ ਵੱਤ ਜਾਣੇ, ਗੁਰਮੁਖ ਦੇ ਨਾ ਪਛੋ ਤਾਏਂਦਾ, ਹਰ ਜੀਉ ਸਭ ਮੈਂ ਰਹਿਆ ਸਮਾਇ, ਗੁਰ ਪ੍ਰਸਾਦੀ ਪਾਇਆ ਜਾਈ, ਆਪੇ ਮੇਲ ਮਿਲਾਏ ਆਪੇ, ਸਭ ਦੇ ਸਹਿਜ ਸਮਾਏਂਦਾ, ਆਪੇ ਸੱਚਾ ਸ਼ਬਦ ਮਿਲਾਏ, ਸਭ ਦੇ ਵਿਚੋਂ ਭਰਮ ਚੁਕਾਏ, ਨਾਨਕ ਨਾਮ ਮਿਲੈ ਵਡਿਆਈ, ਨਾਮੇ ਹੀ ਸੁਖ ਪਾਏਂਦਾ, ਨਾਨਕ ਨਾਮ ਮਿਲੈ ਵਡਿਆਈ, ਨਾਮੇ ਹੀ ਸੁਖ ਪਾਏਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੀ ਦੀ ਸੱਜ ਨਵਾਜੀ, ਪਰਮ ਸਨਮਾਨ ਜੋ ਗੁਰੂ ਖਾਲਸਾ ਸਾਹਿਬ ਸੰਗਤ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਦੇ ਦੱਸੇ ਸਰੂਪ, ਦਸਾਹੀ ਪਾਤਸ਼ਾਹੀਆਂ ਦੇ ਆਤਮਕ ਜੋ ਸਰੂਪ, ਜੁਗੋ ਜੁਗ ਅਟਲ ਜਬਰ ਛਤਰ ਤਖ਼ਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ, ਜਿਨ੍ਹਾਂ ਦੇ ਪਾਵਨ ਪਵਿੱਤਰ ਦਰਬਾਰ ਵਿਚ ਗੁਰੂ ਕੀ ਸਾਜੀ ਨਵਾਜੀ ਸੰਗਤ ਨੇ ਅੰਮ੍ਰਿਤ ਵੇਲੇ ਤੋਂ ਹੀ ਹਾਜ਼ਰੀ ਭਰ ਕੇ ਆਪਣੇ ਸਮੇਂ ਨੂੰ ਸਫਲਾ ਕੀਤਾ ਹੈ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਵਾਹਿਗੁਰੂ ਮੰਤਰ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ ਹੋਏ ਹਨ। ਉਪਰੰਤ ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਸਵਾਰਿਆਂ ਤੋਂ ਆਪ ਜੀ ਨੇ ਸਰਵਣ ਕਰਕੇ ਆਪਣਾ ਸਮਾਂ ਸਫਲਾ ਕੀਤਾ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਮਾਰੂ ਸੋਹਲਿਆਂ ਦੀ ਬਾਣੀ ਅੰਦਰ ਕਿਰਪਾ ਕਰ ਰਹੇ ਹਨ। ਮਨਾਂ ਦੀ ਇਕਾਗਰਤਾ ਬਣਾ ਕੇ ਆਪਾਂ ਸਾਰਿਆਂ ਨੇ ਸਰਦਾ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰਨਾ ਹੈ, ਕਿਉਂਕਿ ਸਾਰਾ ਉਪਦੇਸ਼ ਸਾਹਿਬ ਸੰਗਤ ਜੀ ਸਿਰਫ ਆਪਣੇ ਭਲੇ ਵਾਸਤੇ ਹੈ। ਮਨੁੱਖਾ ਜੀਵਨ ਦੀ ਸਫਲਤਾ ਵਾਸਤੇ ਸਤਿਗੁਰੂ ਜੀ ਨੇ ਸਾਰੀ ਕਿਰਪਾ ਕੀਤੀ ਹੈ। ਜਿੱਥੇ ਜਿੱਥੇ ਸਾਹਿਬ ਸੰਗਤ ਜੀ ਕੋਈ ਬਹੁਤਾ ਦੁਖੀ ਤੇ ਰੋਗੀ ਮਹਾਰਾਜ ਨੂੰ ਨਜ਼ਰੀ ਆਇਆ, ਉਥੇ ਉਥੇ ਸਤਿਗੁਰੂ ਜੀ ਨੇ ਸਾਹਿਬ ਸੰਗਤ ਜੀ ਬਹੁਤੇ ਉਪਦੇਸ਼ ਦੀ ਕਿਰਪਾ ਕੀਤੀ ਹੈ। ਜਿਵੇਂ ਸੰਸਾਰ ਦਾ ਕੋਈ ਵੈਦ ਕੋਈ ਡਾਕਟਰ ਆਪਣੀ ਸਾਹਿਬ ਸੰਗਤ ਜੀ ਦੁਕਾਨ ਆਪਣਾ ਹੋਸਪਿਟਲ ਉਥੇ ਬਣਾਵੇਗਾ ਜਿੱਥੇ ਬਹੁਤੇ ਰੋਗੀ ਬਹੁਤੇ ਹੋਣ, ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦਾ ਅਵਤਾਰ ਵੀ ਉਸੇ ਧਰਤੀ ਤੇ ਹੁੰਦਾ ਜਿੱਥੇ ਸਾਧ ਸੰਗਤ ਜੀ ਬਹੁਤਾ ਜ਼ਿਆਦਾ ਮਨਾਂ ਦਾ ਖੰਡਾ ਹੋਵੇ। ਮਨ ਕਰਕੇ ਜਿੱਥੇ ਬਹੁਤੇ ਜ਼ਿਆਦਾ ਸਾਧ ਸੰਗਤ ਜੀ ਲੋਕ ਦੁਖੀ ਤੇ ਰੋਗੀ ਹੋਣ, ਉਥੇ ਗੁਰੂ ਵੈਦ ਬਣ ਕੇ ਨਾਮ ਦਾ ਸਾਧ ਸੰਗਤ ਜੀ ਛੱਟਾ ਦੇਣ ਵਾਸਤੇ, ਨਾਮ ਦੀ ਦਵਾਈ ਦੇਣ ਵਾਸਤੇ, ਸੰਸਾਰ ਦਾ ਭਲਾ ਕਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਹਨ। ਹੋਰ ਗੁਰੂ ਸਾਹਿਬ ਜੀ ਦੇ ਅਵਤਾਰ ਲੈਣ ਦਾ ਸਾਧ ਸੰਗਤ ਜੀ ਕੋਈ ਆਪਣਾ ਸਵਾਰਥ ਜਾਂ ਮਨੋਰਥ ਨਹੀਂ ਹੈ। ਮਹਾਰਾਜ ਸਾਹਿਬ ਜੀ ਨੇ ਜਿਹੜੀ ਕਿਰਪਾ ਕੀਤੀ ਅਸਲ ਵਿਚ ਸੰਸਾਰ ਦੇ ਲੋਕਾਂ ਨੂੰ ਸੁਖੀ ਕਰਨ ਵਾਸਤੇ ਕੀਤੀ। ਮਹਾਰਾਜ ਦੇ ਵਚਨ ਹਨ, ਸੰਸਾਰ ਰੋਗੀ ਨਾਮ ਦਾਰੂ ਮੈਲ ਲੱਗੇ ਸੱਚ ਬਿਨਾ। ਸਾਰਾ ਸੰਸਾਰ ਹੀ ਸਾਧ ਸੰਗਤ ਜੀ ਰੋਗੀ ਹੈ। ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇਹ ਨਾ ਸਮਝਣਾ ਵੀ ਸਾਧ ਸੰਗਤ ਜੀ ਸਰੀਰ ਤੰਦਰੁਸਤ ਹੈ ਤੇ ਖੁਣੀ ਸਾਰੀ ਸ੍ਰਿਸ਼ਟੀ ਤੰਦਰੁਸਤੀ ਹੈ। ਮਹਾਰਾਜ ਕਹਿੰਦੇ ਜੋ ਜੋ ਦਿਸ ਰਿਹਾ ਗੁਰਮੁਖੋ, ਅੰਦਰੂਨੀ ਰੋਗ ਹੈ ਸਾਰਿਆਂ ਨੂੰ ਹੀ ਇੱਕ ਸਤਿਗੁਰੂ ਤੋਂ ਬਿਨਾਂ। ਸਤਿਗੁਰੂ ਵੈਦ ਹੈ ਜਿਹੜਾ ਸਾਰੇ ਸੰਸਾਰ ਦੇ ਹਉਮੈ ਦੇ ਰੋਗ ਨੂੰ ਦੂਰ ਕਰਨ ਵਾਸਤੇ ਨਾਮ ਦੀ ਦਵਾਈ ਦੇਣ ਲਈ ਸਾਧ ਸੰਗਤ ਜੀ ਆਇਆ। ਸੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਆਓ ਸਰਦਾ ਭਾਵਨਾ ਨਾਲ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਤੀਜਾ।
ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਰੂ ਰਾਗ ਅੰਦਰ ਕਿਰਪਾ ਕਰ ਰਹੇ ਹਨ ਜੀ।
ਨਿਰੰਕਾਰ ਆਕਾਰ ਉਪਾਇਆ।
ਨਿਰੰਕਾਰ ਜਿਹੜਾ ਸਾਧ ਸੰਗਤ ਜੀ ਕਹਿੰਦੇ ਨੇ ਉਹਨੇ ਜੇ ਆਕਾਰ ਪੈਦਾ ਕੀਤਾ, ਉਵੇਂ ਉਹਦਾ ਆਪਣਾ ਆਕਾਰ ਕੋਈ ਨਹੀਂ, ਪਰ ਆਕਾਰ ਵਾਲੀ ਸ੍ਰਿਸ਼ਟੀ 84 ਲੱਖ ਜੋਨ, 5 ਤੱਤਾਂ ਦੀ ਸਤਸੰਗ ਜੀ ਸਿਰਜਣਾ, ਮਾਇਆ ਦੇ 3 ਗੁਣ, ਫਿਰ ਮਾਇਆ ਦਾ ਸਾਰਾ ਸਰੂਪ, ਸਾਰੀ ਕੁਦਰਤ, ਸਾਰੀ ਕਾਇਨਾਤ, ਇਹ ਜੋ ਕੁਝ ਆਪਾਂ ਨੂੰ ਦਿਸ ਰਿਹਾ ਸੰਸਾਰ ਤੇ ਇਹ ਆਕਾਰ ਹੈ, ਪਰ ਬਣਾਇਆ ਉਹਨੇ ਜਿਸ ਦਾ ਆਪਣਾ ਕੋਈ ਆਕਾਰ ਨਹੀਂ। ਆਪ ਉਹ ਨਿਰੰਕਾਰ ਹੈ, ਨਿਰਆਕਾਰ ਹੈ, ਸੰਸਾਰ ਆਕਾਰ ਵਾਲਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਬਣਾ ਦਿੱਤਾ। ਇਹ ਸਤਸੰਗ ਜੀ ਅਸਲ ਵਿਚ ਸਭ ਤੋਂ ਵੱਡਾ ਹੈਰਾਨੀ ਵਾਲਾ ਕੌਤਕ। ਆਪਣਾ ਉਹਦਾ ਕੋਈ ਆਕਾਰ ਨਹੀਂ, ਪਰ ਇਹ ਆਕਾਰ ਬਣਾਇਆ ਉਸੇ ਨੇ। ਜੇ ਇਉਂ ਕਹੀਏ ਭਈ ਆਪਣੇ ਆਪ ਦਾ ਜਦੋਂ ਪਸਾਰਾ ਕਰਨ ਦਾ ਸਾਧ ਸੰਗਤ ਜੀ ਉਹਦਾ ਮਨ ਕੀਤਾ ਤਾਂ ਜਿੰਨੇ ਆਕਾਰ ਦਿਸਦੇ ਨੇ ਸਾਰੇ ਉਸੇ ਦੇ ਹੀ ਨੇ। ਸਾਰੇ ਸਰੀਰਾਂ ਚ, ਸਾਰੇ ਆਕਾਰਾਂ ਚ ਉਹ ਆਪ ਹੀ ਨਜ਼ਰੀ ਆ ਰਿਹਾ। ਆਪਣੇ ਆਪ ਨੂੰ ਸਾਧ ਸੰਗਤ ਜੀ ਅਸਲ ਵਿਚ ਉਹਨੇ ਇਸ ਸ੍ਰਿਸ਼ਟੀ ਦੇ ਰੂਪ ਵਿਚ ਦਿਖਾਲ ਦਿੱਤਾ ਹੈ।
ਮਾਇਆ ਮੋਹ ਹੁਕਮ ਬਣਾਇਆ।
ਜਿਹੜੇ ਮਾਇਆ ਪੈਦਾ ਕਰਕੇ ਸਾਧ ਸੰਗਤ ਜੀ ਦਾ ਮੋਹ ਮਨਾਂ ਵਿਚ ਜਿਹੜਾ ਲਾਇਆ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਲਾਇਆ। ਮਹਾਰਾਜ ਦੇ ਬਚਨ ਨੇ ਗੁਰਮੁਖੋ ਮੋਹ ਦਾ ਵੀ ਇੱਕ ਸਰੂਪ ਹੁੰਦਾ, ਜੇ ਸਮਝ ਵਿਚ ਨਾ ਆਵੇ ਤੇ ਮੋਹ ਦੁੱਖ ਰੂਪ ਹੈ, ਜੇ ਸਮਝ ਵਿਚ ਆ ਜਾਵੇ ਤੇ ਮੋਹ ਵੀ ਅਸਲ ਵਿਚ ਦੁੱਖ ਰੂਪ ਹੁੰਦਾ ਨਹੀਂ। ਫਿਰ ਗੁਰੂ ਸਾਹਿਬ ਦੇ ਬਚਨੋ ਕਹਿੰਦੇ ਨੇ, ਕੁਰਬਾਨ ਕੀਤਾ ਤਿਸੇ ਵਿਟੋ ਜਿਨ ਮੋਹ ਮਿੱਠਾ ਲਾਇਆ। ਮੈਂ ਉਸ ਪਰਮਾਤਮਾ ਤੋਂ ਬੁਲਹਾਰ ਜਾਂਦਾ ਜਿਹਨੇ ਇੰਨਾ ਮਿੱਠਾ ਮੋਹ ਮਨਾਂ ਨੂੰ ਲਾ ਦਿੱਤਾ, ਕਿਉਂਕਿ ਜੇ ਇਹ ਮੋਹ ਵੀ ਸਾਧ ਸੰਗਤ ਜੀ ਉਹ ਬਣਾਉਂਦਾ ਨਾ, ਜਾਨਵਰਾਂ ਦੇ ਬੱਚਿਆਂ ਦੀ ਪਾਲਣਾ ਕਿਵੇਂ ਹੁੰਦੀ, ਪਸ਼ੂਆਂ ਦੇ ਬੱਚਿਆਂ ਨੂੰ ਕੌਣ ਪਾਲਦਾ, ਪੰਛੀਆਂ ਦੇ ਬੱਚਿਆਂ ਨੂੰ ਕੌਣ ਪਾਲਦਾ। ਜਿੱਥੋਂ ਦੂਰੋਂ ਦੂਰੋਂ ਸਾਧ ਸੰਗਤ ਜੀ ਜਾ ਕੇ ਉਹ ਚੋਗਾ ਚੋਕੇ ਲਿਆ ਕੇ ਪੰਛੀ ਆਪਣੇ ਬੱਚਿਆਂ ਦੇ ਮੂੰਹ ਚ ਪਾ ਦਿੰਦੇ ਆ, ਇਹ ਸਿਰਫ ਮੋਹ ਕਰਕੇ। ਪਸ਼ੂ ਆਪਣੇ ਬੱਚਿਆਂ ਨੂੰ ਸਾਧ ਸੰਗਤ ਦੀ ਪਾਲ ਲੈਂਦੇ ਆ, ਸਿਰਫ ਮੋਹ ਕਰਕੇ ਇਨਸਾਨ ਵੀ ਪਾਲਦਾ ਤੇ ਸਿਰਫ ਮੋਹ ਕਰਕੇ। ਕਹਿੰਦੇ ਨੇ ਇਸ ਮੋਹ ਦੇ ਕਰਕੇ ਸ੍ਰਿਸ਼ਟੀ ਚੱਲਦੀ ਅੱਗੇ, ਇਸ ਲਈ ਮੋਹ ਵੀ ਮਾੜਾ ਨਹੀਂ ਹੈ। ਮੈਂ ਮੋਹ ਜਿਹਨੇ ਪ੍ਰਮਾਤਮਾ ਨੇ ਬਣਾਇਆ ਉਹਦੇ ਤੋਂ ਕੁਰਬਾਨ ਕੀਤਾ ਤਿਸੇ ਵਿੱਚੋਂ ਜਿਹਨੇ ਮੋਹ ਮਿੱਠਾ ਲਾਇਆ। ਕਹਿੰਦੇ ਹੈਰਾਨੀ ਦੀ ਗੱਲ ਹੈ, ਬਲਹਾਰ ਹੀ ਜਾਣੇ ਜਿਹਨੇ ਮੋਹ ਇਸ ਤਰ੍ਹਾਂ ਦਾ ਬਣਾ ਦਿੱਤਾ, ਸੰਸਾਰ ਅੱਗੇ ਚੱਲੀ ਜਾਂਦਾ। ਪਰ ਮੋਹ ਦਾ ਸਤਸੰਗ ਜੀ ਇੱਕ ਸਰੂਪ ਸਮਝਣਾ ਪੈਂਦਾ। ਆਪਣੇ ਆਪ ਵਿੱਚ ਕੋਈ ਵਸਤੂ ਮਾੜੀ ਨਹੀਂ ਹੁੰਦੀ, ਆਪਣੇ ਆਪ ਚ ਕੋਈ ਵਸਤੂ ਚੰਗੀ ਨਹੀਂ। ਜਿਵੇਂ ਦੇ ਬੰਦੇ ਦੇ ਵਿਚਾਰ ਹੈ ਉਸੇ ਤਰ੍ਹਾਂ ਦੀ ਚੰਗੀ ਮਾੜੀ ਸਤਸੰਗ ਜੀ ਉਹਨੂੰ ਬਣਾ ਲੈਂਦਾ। ਚੰਗੀ ਮਾੜੀ ਉਹਦੀ ਵਰਤੋਂ ਹੁੰਦੀ ਹੈ, ਵਸਤੂ ਕੋਈ ਚੰਗੀ ਮਾੜੀ ਨਹੀਂ ਹੁੰਦੀ। ਆਪਣੇ ਆਪ ਵਿੱਚ ਸਤਸੰਗ ਜੀ ਇਹ ਛੁਰੀ ਨਾਈਫ ਇਹ ਮਾੜਾ ਨਹੀਂ ਹੈ ਤੇ ਨਾ ਚੰਗਾ ਹੀ ਹੈ, ਜਿਵੇਂ ਦੀ ਇਹਦੀ ਵਰਤੋਂ ਹੈ। ਇਹ ਕਿਸੇ ਬੱਚੇ ਦੇ ਹੱਥ ਚ ਹੋਵੇ ਤੇ ਸਤਸੰਗ ਜੀ ਉਹ ਪੈਰ ਤੇ ਸੱਟ ਕੇ ਆਪਣੇ ਪੈਰ ਨੂੰ ਜ਼ਖਮੀ ਕਰ ਸਕਦਾ, ਆਪਣੇ ਹੱਥ ਤੇ ਮਾਰ ਸਕਦਾ। ਇਹੀ ਨਾਈਫ ਕਿਸੇ ਸਿਆਣੇ ਬੰਦੇ ਦੇ ਹੱਥ ਚ ਹੋਵੇ, ਸੌ ਕਾਰਜ ਸਵਾਰਦਾ ਹੋਵੇ ਇਹਦੇ ਨਾਲ ਰੋਜ਼ ਹੀ। ਆਪਣੇ ਆਪ ਵਿੱਚ ਵਸਤੂ ਮਾੜੀ ਚੰਗੀ ਨਹੀਂ, ਵਰਤੋਂ ਮਾੜੀ ਚੰਗੀ ਹੈ। ਕਿਸੇ ਖੂਹ ਉੱਪਰ ਸਾਧ ਸੰਗਤ ਜੀ ਇੱਕ ਲੱਜ, ਇੱਕ ਰੱਸਾ ਤੇ ਇੱਕ ਬਾਲਟੀ ਪਈ ਹੋਵੇ, ਆਪਣੇ ਆਪ ਵਿੱਚ ਰੱਸਾ ਤੇ ਬਾਲਟੀ ਨਹੀਂ ਮਾੜੇ, ਨਾ ਖੂਹ ਹੀ ਮਾੜਾ ਤੇ ਨਾ ਚੰਗਾ ਹੀ ਹੈ। ਪਰ ਇਹਨੂੰ ਚੰਗਾ ਮਾੜਾ ਇਹਦੀ ਵਰਤੋਂ ਬਣਾ ਦਿੰਦੀ। ਕੋਈ ਪਿਆਸਾ ਬੰਦਾ ਆਵੇ, ਉਸ ਬਾਲਟੀ ਨਾਲ ਖੂਹ ਚੋਂ ਪਾਣੀ ਕੱਢ ਕੇ ਆਪ ਪੀਵੇ, ਦੂਸਰਿਆਂ ਨੂੰ ਪਿਆਵੇ, ਆਪਣੀ ਪਿਆਸ ਮਿਟਾਵੇ, ਦੂਸਰਿਆਂ ਦੀ ਸੇਵਾ ਪਾਣੀ ਦੀ ਕਰ ਲਏ, ਭਾਵੇਂ ਇਸ਼ਨਾਨ ਕਰ ਲਏ। ਪਰ ਕੋਈ ਦੂਸਰਾ ਘਰੋਂ ਲੜ ਕੇ ਆਵੇ ਸਾਧ ਸੰਗਤ ਜੀ ਤੇ ਉਹ ਵੇਖੇ ਭਾਈ ਖੂਹ ਦੇ ਕਿਨਾਰੇ ਤੇ ਬਾਲਟੀ ਤੇ ਰੱਸਾ ਪਿਆ, ਉਹ ਰੱਸਾ ਲਵੇ, ਕਿਸੇ ਰੁੱਖ ਨਾਲ ਬੰਨੇ, ਫਾਹ ਲੈ ਕੇ ਚੜਾਈ ਕਰ ਜਾਵੇ। ਰੱਸਾ ਤਾਂ ਮਾੜਾ ਨਹੀਂ, ਵਰਤੋਂ ਮਾੜੀ ਬਣ ਗਈ, ਰੱਸੇ ਦਾ ਕੋਈ ਕਸੂਰ ਨਹੀਂ ਸੀ। ਖੂਹ ਤਾਂ ਸਾਧ ਸੰਗਤ ਜੀ ਅਸਲ ਵਿੱਚ ਪਾਣੀ ਦੀ ਵਰਤੋਂ ਵਾਸਤੇ ਸੀ। ਕੋਈ ਆਵੇ ਤਾਂ ਪਾਣੀ ਕੱਢ ਕੇ ਭਾਵਾਂ ਪੀ ਕੇ ਪਿਆਸ ਮਿਟਾਵੇ, ਕੋਈ ਆਵੇ ਖੂਹ ਚ ਛਾਲ ਮਾਰ ਕੇ ਆਪਣੀ ਜਾਨ ਦੇ ਦੇਵੇ। ਵਰਤੋਂ ਨੇ ਉਹਨੂੰ ਚੰਗਾ ਬਣਾ ਦਿੱਤਾ, ਵਰਤੋਂ ਮਾੜਾ ਬਣਾ ਦਿੰਦੀ। ਆਪਣੇ ਆਪ ਵਿੱਚ ਨਾ ਖੂਹ ਮਾੜਾ ਨਾ ਰੱਸਾ ਮਾੜਾ, ਪਰ ਜਿਵੇਂ ਦੀ ਉਹਦੀ ਵਰਤੋਂ ਕੀਤੀ ਉਸੇ ਤਰ੍ਹਾਂ ਦਾ। ਇਸੇ ਤਰ੍ਹਾਂ ਮੋਹ ਵੀ ਸਾਧ ਸੰਗਤ ਜੀ ਆਪਣੇ ਆਪ ਵਿੱਚ ਨਾ ਇਹ ਚੰਗਾ ਨਾ ਮਾੜਾ ਹੀ ਹੈ। ਇਹਦੇ ਸਰੂਪ ਦੀ ਸਮਝ ਆ ਜਾਵੇ ਤੇ ਇਹ ਮੋਹ ਹੀ ਸਾਧ ਸੰਗਤ ਜੀ ਠੀਕ ਠਾਕ ਹੈ। ਪਰ ਜੇ ਇਹਦੇ ਸਰੂਪ ਦੀ ਸਮਝ ਨਾ ਆਵੇ ਤੇ ਮਹਾਰਾਜ ਕਹਿੰਦੇ ਨੇ ਫਿਰ ਇਹ ਮੋਹ ਹੀ ਸਾਧ ਸੰਗਤ ਜੀ ਅਸਲ ਵਿੱਚ ਬੰਧਨਾਂ ਚ ਪਾਉਣ ਦਾ ਕਾਰਨ ਬਣ ਜਾਵੇਗਾ। ਤਿਤ ਸਰਵਰੜ ਭੈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕ ਜੋ ਮੋਹ ਪਾਗ ਨਹੀਂ ਚੱਲੇ ਹਮ ਦੇਖਾ ਤਹਿ ਡੂਬੀ ਅਲੇ। ਉੱਥੇ ਜਾ ਕੇ ਮੋਹ ਡੁੱਬਣ ਵਾਲਾ ਬਣਾ ਦਿੰਦਾ, ਡੁੱਬ ਵੀ ਦੇਵੇਗਾ ਤੇ ਚਿੱਕੜ ਰੂਪ ਹੋ ਗਿਆ। ਜੇ ਮੋਹ ਤੇ ਚਿੱਕੜ ਚ ਮਨ ਫਸ ਗਿਆ ਫੇਰ ਜ਼ਰੂਰ ਸਾਧ ਸੰਗਤ ਜੀ ਡੁੱਬੇਗਾ। ਇਸ ਲਈ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਨੇ ਸਾਰਾ ਕੁਝ ਬਣਾਇਆ, ਉਹਨੇ ਨਿਰੰਕਾਰ ਨੇ ਆਕਾਰ ਬਣਾ ਦਿੱਤੇ, ਉਸੇ ਨੇ ਮਾਇਆ ਬਣਾ ਦਿੱਤੀ, ਉਸੇ ਨੇ ਮਾਇਆ ਦਾ ਮੋਹ ਬਣਾ ਦਿੱਤਾ। ਇਹ ਸਾਰਾ ਕੁਛ ਉਸ ਪ੍ਰਮਾਤਮਾ ਦੇ ਹੁਕਮ ਵਿੱਚ ਹੀ ਹੋਇਆ ਹੈ ਜੀ। ਆਪੇ ਖੇਲ ਕਰੇ ਸਭ ਕਰਤਾ, ਸੁਣ ਸਾਚਾ ਮਨ ਵਸਾਏਂਦਾ। ਉਸ ਕਰਤੇ ਪੁਰਖ ਨੇ ਆਪ ਹੀ ਸਾਰੀ ਖੇਡ ਰਚੀ ਹੈ। ਇਸੇ ਸੰਸਾਰ ਦੀ ਖੇਡ ਚੱਲਦੀ ਵਿੱਚੋਂ ਸਾਧ ਸੰਗਤ ਜੀ ਜਿਹੜਾ ਉਸ ਸੱਚੇ ਦੇ ਹੁਕਮ ਨੂੰ ਸੁਣ ਲੈਂਦਾ, ਸ਼ਬਦ ਨੂੰ ਸੁਣ ਲੈਂਦਾ, ਮਨ ਚ ਵਸਾ ਲੈਂਦਾ, ਉਹ ਉਸ ਵਿੱਚ ਅਭੇਦ ਹੋ ਜਾਂਦਾ ਹੈ। ਮਾਇਆ ਮਾਈ ਤ੍ਰੈ ਗੁਣ ਪਰਸੂਤ ਜਮਾਇਆ। ਕਹਿੰਦੇ ਨੇ ਸੰਸਾਰ ਤੇ ਪਹਿਲਾਂ ਪ੍ਰਮਾਤਮਾ ਨੇ ਆਪਣੇ ਆਪ ਤੋਂ ਮਾਇਆ ਬਣਾਈ, ਫਿਰ ਮਾਇਆ ਦੇ ਤਿੰਨ ਗੁਣ ਪੈਦਾ ਕੀਤੇ, ਫਿਰ ਸੰਸਾਰ ਪੈਦਾ ਕਰ ਦਿੱਤਾ। ਇਸ ਅਰਥ ਵਿੱਚ ਮਾਇਆ ਸੰਸਾਰ ਦੀ ਮਾਤਾ ਤੇ ਅਕਾਲ ਪੁਰਖ ਵਾਹਿਗੁਰੂ ਪਿਤਾ ਹੋਇਆ। ਕਹਿੰਦੇ ਨੇ ਈਸ਼ਵਰ ਨੇ ਮਾਇਆ ਸਰੂਪ ਮਾਇਆ ਸਬਲ ਹੋ ਕੇ ਸਾਧ ਸੰਗਤ ਜੀ ਇਹ ਸੰਸਾਰ ਪੈਦਾ ਕੀਤਾ ਹੈ।
ਚਾਰੇ ਬੇਦ ਬ੍ਰਹਮੇ ਨੂੰ ਫੁਰਮਾਇਆ।
ਫਿਰ ਕਹਿੰਦੇ ਸਾਰਾ ਸੰਸਾਰ ਬਣਾ ਕੇ ਬ੍ਰਹਮੇ ਨੂੰ ਹੁਕਮ ਕੀਤਾ ਵੀ ਇਹ ਚਾਰ ਵੇਦਾਂ ਦੀ ਮਰਿਆਦਾ ਤੂੰ ਬੰਨਣੀ ਹੈ। ਚਾਰ ਵਾਕਾਂ ਤੋਂ ਚਾਰ ਵੇਦਾਂ ਦੀ ਮਰਿਆਦਾ ਬਣੀ। ਫਿਰ ਕਹਿੰਦੇ ਨੇ ਇਹਦਾ ਕਰਤਾ ਸਾਧ ਸੰਗਤ ਜੀ ਬ੍ਰਹਮਾ ਹੈ, ਪਰ ਬ੍ਰਹਮੇ ਦਾ ਕਰਤਾ ਅਕਾਲ ਪੁਰਖ ਵਾਹਿਗੁਰੂ ਹੈ। ਇਸ ਕਰਕੇ ਕਹਿੰਦੇ ਚਾਰੇ ਵੇਦਾਂ ਦੀ ਮਰਿਆਦਾ ਨੂੰ ਬਣਾਉਣ ਦਾ ਜੇ ਹੁਕਮ ਹੋਇਆ ਬ੍ਰਹਮੇ ਨੂੰ ਤਾਂ ਉਹ ਵੀ ਪਰਮੇਸ਼ਰ ਵੱਲੋਂ ਹੀ ਹੋਇਆ ਹੈ ਜੀ।
ਵਰੇ ਮਹਾਵਾਰ ਥਿਤੀ ਕਰ ਇਸ ਜਗ ਮੈਂ ਸੋਜੀ ਪਾਏਂਦਾ।
ਫਿਰ ਸੰਸਾਰ ਨੂੰ ਚਲਾਉਣ ਵਾਸਤੇ ਉਹਨੇ ਵਰੇ ਬਣਾ ਦਿੱਤੇ, ਮਹਾ ਮਹੀਨੇ ਬਣਾ ਦਿੱਤੇ, ਵਾਰ ਸੱਤ ਵਾਰ ਬਣਾ ਦਿੱਤੇ, ਫਿਰ ਥਿਤੀ ਮਹੀਨੇ ਦੀਆਂ 15 ਥਿੱਤਾਂ ਬਣਾ ਦਿੱਤੀਆਂ। ਕਹਿੰਦੇ ਫਿਰ ਇਹਨਾਂ ਮਹੀਨਿਆਂ ਦੀ ਸਾਲਾਂ ਦੀ ਥਿੱਤਾਂ ਦੀ ਵਾਰਾਂ ਦੀ ਸੋਜੀ ਪਾ ਦਿੱਤੀ ਜੀਵਾਂ ਦੇ ਅੰਦਰ। ਸੰਸਾਰ ਨੂੰ ਚਲਾਉਣ ਲਈ ਇੱਕ ਸਾਧ ਸੰਗਤ ਦੀ ਮਰਿਆਦਾ ਬਣਾ ਦਿੱਤੀ, ਮਹੀਨੇ ਦੀਆਂ 15 ਥਿੱਤਾਂ ਬਣਾਈਆਂ, 7 ਵਾਰ ਬਣਾਏ, 4 ਹਫ਼ਤਿਆਂ ਦਾ ਮਹੀਨਾ ਬਣਾ ਦਿੱਤਾ, 12 ਮਹੀਨਿਆਂ ਦਾ ਸਾਲ ਬਣਾ ਦਿੱਤਾ। ਇਉਂ ਸੰਸਾਰ ਨੂੰ ਇੱਕ ਮਰਿਆਦਾ ਦੇ ਗੇੜ ਵਿੱਚ ਬੰਨ ਕੇ ਪ੍ਰਮਾਤਮਾ ਨੇ ਚਲਾ ਦਿੱਤੀ ਸਾਰੀ ਸ੍ਰਿਸ਼ਟੀ ਜੀ।
ਗੁਰ ਸੇਵਾ ਤੇ ਕਰਨੀ ਸਾਰ,
ਗੁਰੂ ਦੀ ਸੇਵਾ ਜਿਹੜੀ ਕਰਨੀ ਸਤਸੰਗ ਜੀ ਉਹ ਸ੍ਰੇਸ਼ਟ ਕਰਨੀ ਹੈ। ਜਿਹੜੀ ਗੁਰੂ ਦੀ ਸੇਵਾ ਸੰਭਾਲ ਕਰਨੀ ਆਪਣੇ ਜੀਵਨ ਨੂੰ ਸਫਲ ਕਰਨ ਵਾਸਤੇ, ਇਹ ਸ੍ਰੇਸ਼ਟ ਕਰਨੀ ਮੰਨੀ ਗਈ ਸਾਰਿਆਂ ਤੋਂ।
ਰਾਮ ਨਾਮ ਰੱਖ ਹੋਰ ਧਾਰ,
ਪਰਮਾਤਮਾ ਦੇ ਨਾਮ ਨੂੰ ਹਿਰਦੇ ਚ ਧਾਰਨ ਕਰਨਾ, ਪ੍ਰੇਮ ਕਰਨਾ, ਇਹ ਵੀ ਗੁਰੂ ਦੀ ਸੇਵਾ ਕਹਿੰਦੇ। ਇਹ ਸ੍ਰੇਸ਼ਟ ਕਰਨੀ ਹੈ, ਸਾਰੀ ਸ੍ਰੇਸ਼ਟ ਸੇਵਾ ਪਰਮਾਤਮਾ ਦਾ ਨਾਮ ਜਪਣਾ, ਤੇ ਨਾਮ ਜਪਣਾ ਵੀ ਗੁਰੂ ਦੀ ਸੇਵਾ ਹੀ ਹੈ ਜੀ।
ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਏਂਦਾ।
ਸਾਰੇ ਸੰਸਾਰ ਵਿਚ ਸਤਸੰਗ ਜੀ ਅਸਲ ਵਿਚ ਬਾਣੀ ਵਰਤ ਰਹੀ ਹੈ, ਬਾਣੀ ਭਲਾ ਕਰਦੀ, ਬਾਣੀ ਕਰਕੇ ਸੰਸਾਰ ਹੈ। ਇਸ ਬਾਣੀ ਤੇ ਹਰ ਨਾਮ ਪਾਏਂਦਾ, ਬਾਣੀ ਕਰਕੇ ਸਤਸੰਗ ਜੀ ਅਸਲ ਵਿਚ ਨਾਮ ਦੀ ਪ੍ਰਾਪਤੀ ਜਾਂ ਨਾਮ ਦਾ ਚੱਲਣਾ। ਜਦੋਂ ਗੁਰਬਾਣੀ ਵਰਤੀ ਇਸ ਅੰਤਰ ਜਗ ਅੰਤਰ ਸਾਰੇ ਸੰਸਾਰ ਦੇ ਅੰਦਰ, ਅਸਲ ਵਿਚ ਇਹ ਸਾਰਾ ਪਸਾਰਾ ਜਿਹੜਾ ਬਾਣੀ ਦੇ ਆਸਰੇ ਤੇ ਸਤਸੰਗ ਜੀ ਖੜਾ। ਜਿਉਂ ਕਹੀਏ ਵੀ ਬਾਣੀ ਜ਼ਮੀਨ ਹੈ ਤੇ ਨਾਮ ਜਿਹੜਾ ਸਤਸੰਗ ਜੀ, ਫਿਰ ਉਹਦੇ ਉੱਤੇ ਉੱਪਰ ਉੱਗਣ ਵਾਲੀ ਫਸਲ ਹੈ। ਜਿਵੇਂ ਫਸਲ ਨੇ ਆਕਾਸ਼ ਵਿਚ ਨੀ ਗੁਣਾ ਹੁੰਦਾ, ਜ਼ਮੀਨ ਤੇ ਹੀ ਪੈਦਾ ਹੋਣਾ। ਬਾਣੀ ਸਤਸੰਗ ਜੀ ਉਹ ਜ਼ਮੀਨ ਹੈ, ਬਾਣੀ ਕਰਕੇ ਗੁਰਬਾਣੀ ਇਸ ਜਗ ਮੈਂ ਚਾਨਣ, ਸਾਰਾ ਪ੍ਰਕਾਸ਼ ਇਹ ਬਾਣੀ ਕਰਕੇ ਹੀ ਹੈ। ਇਸੇ ਲਈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫਿਰ ਬਾਣੀ ਨੂੰ ਹੀ ਸਤਸੰਗ ਜੀ ਗੁਰੂ ਇਹ ਪਦਵੀ ਦੇ ਦਿੱਤੀ। ਮਹਾਰਾਜ ਜੀ ਨੇ ਐਸੀ ਵਡਿਆਈ ਇਸੇ ਕਰਕੇ ਦਿੱਤੀ, ਸਾਰੀ ਸ੍ਰਿਸ਼ਟੀ ਦਾ ਮੂਲ ਅਸਲ ਵਿਚ ਇਹ ਗੁਰਬਾਣੀ ਹੈ ਜੀ।
ਵੇਦ ਪੜੇ ਅਨੰਦਨਵਾਦ ਸੰਭਾਲੇ,
ਇਹ ਸਿਰਫ ਵੇਦ ਪੜ ਕੇ ਤੇ ਸਤਸੰਗ ਜੀ ਫਿਰ ਵਿਦਵਤਾ ਨਾਲ ਲੋਕਾਂ ਦੀਆਂ ਪੱਗਾਂ ਹੀ ਲਾਉਣੀਆਂ, ਸਿਰਫ ਝਗੜੇ ਕਰਨੇ ਤੇ ਬਹਿਸਾਂ ਕਰਨੀਆਂ। ਕਹਿੰਦੇ ਨੇ ਭਾਈ ਫਿਰ ਵੇਦ ਪਾਰ ਨੀ ਉਤਾਰ ਦੇਣਗੇ। ਜਿਨ੍ਹਾਂ ਨੇ ਸਿਰਫ ਵੇਦਾਂ ਦੀ ਪੜ੍ਹਾਈ ਕੀਤੀ ਤੇ ਮੁੜ ਕੇ ਲੋਕਾਂ ਨਾਲ ਵਾਦ ਵਿਵਾਦ ਕੀਤਾ ਹੈ।
ਨਾਮ ਨਾ ਚੇਤਾ ਬੱਧਾ ਜਮਕਾਲੇ,
ਫਿਰ ਵੇਦਾਂ ਵਿਚੋਂ ਜਿਹੜਾ ਤਤ ਸਿਧਾਂਤ ਨਾਮ ਦਾ ਸੀ ਉਹ ਨੀ ਸਤਸੰਗ ਜੀ ਆਪਣੇ ਪੱਲੇ ਬੱਧਾ, ਤੇ ਵੇਦ ਪੜ੍ਹਨ ਤੋਂ ਬਾਅਦ ਵੀ ਕਹਿੰਦੇ ਉਹਨੂੰ ਜਮਾਂ ਦੇ ਵਾਸੀ ਪੈਣਾ ਪਵੇਗਾ।
ਦੂਜੇ ਭਾਏ ਸਦਾ ਦੁੱਖ ਪਾਏ ਸ਼ਬਦ ਦੂਜੇ ਭਾਏ ਸ਼ਬਦ ਸਮਾਏ।
ਸੋ ਕਹਿੰਦੇ ਨੇ ਦਵੈਤ ਭਾਵ ਵਿਚ ਲੱਗ ਕੇ ਸਤਸੰਗ ਜੀ ਅਸਲ ਵਿਚ ਦੂਜੇ ਭਾਏ ਸਦਾ ਦੁੱਖ ਪਾਏ ਤ੍ਰੈ ਗੁਣ ਭਰਮ ਭੁਲਾਏਂਦਾ। ਤਿੰਨਾਂ ਮਾਇਆ ਦੇ ਤਿੰਨਾਂ ਗੁਣਾਂ ਵਿਚ ਭਰਮ ਵਿਚ ਪੈ ਕੇ ਸਾਰਾ ਜੀਵਨ ਬਤੀਤ ਕਰ ਦਿੰਦੇ। ਕਿਉਂ? ਕਿਉਂਕਿ ਦਵੈਤ ਭਾਵ ਨੀ ਮਨ ਵਿਚੋਂ ਨਿਕਲੀ, ਇਕ ਅਕਾਲ ਪੁਰਖ ਵਾਹਿਗੁਰੂ ਤੇ ਗੁਰੂ ਦੇ ਉੱਤੇ ਯਕੀਨ ਨਾ ਆਇਆ। ਇਸ ਕਰਕੇ ਕਹਿੰਦੇ ਭਰਮ ਸਾਰੀ ਉਮਰ ਨਾ ਨਿਕਲਿਆ ਮਨ ਮੁਖ ਦਾ।
ਗੁਰਮੁਖ ਏਕ ਸਿਓ ਲਿਬ ਲਾਏ,
ਪਰ ਗੁਰਮੁਖ ਦੀ ਇਹ ਨਿਸ਼ਾਨੀ ਹੁੰਦੀ ਸਤਸੰਗ ਜੀ, ਉਹਦੀ ਲਿਵ ਸਿਰਫ ਇਕ ਥਾਂ ਤੇ ਲੱਗੀ ਹੁੰਦੀ, ਇਕ ਅਕਾਲ ਪੁਰਖ ਵਾਹਿਗੁਰੂ ਨਾਲ। ਇਕ ਗੁਰੂ ਤੋਂ ਬਿਨਾਂ ਇਧਰ ਉਧਰ ਤਿਲ ਮਾਤਰ ਵੀ ਗੁਰਮੁਖ ਨਹੀਂ ਜਾਂਦਾ। ਗੁਰਮੁਖ ਦੇ ਮਨ ਚ ਦੁਬਧਾ ਨੀ ਹੁੰਦੀ ਵੀ ਜਾਵਾਂ ਕਿ ਨਾ ਜਾਵਾਂ, ਭਲਾ ਹੋਵੇਗਾ ਕਿ ਨਹੀਂ ਹੋਵੇਗਾ, ਕਿੱਥੇ ਜਾਵਾਂਗਾ ਤਾਂ ਭਲਾ। ਉਹਨੂੰ ਪਤਾ ਵੀ ਗੁਰੂ ਦੁਆਰੇ ਤੋਂ ਹੀ ਮੇਰਾ ਭਲਾ ਹੋਣਾ, ਗੁਰੂ ਕੀ ਬਾਣੀ ਭਲਾ ਕਰੇਗੀ। ਇਸ ਕਰਕੇ ਉਹਦੀ ਲੇਵ ਉਹਦੀ ਸੁਰਤੀ ਬਿਰਤੀ ਸਿਰਫ ਇਕ ਥਾਂ ਤੇ ਹੈ।
ਰੇ ਬਿਧ ਮਨਸਾ ਮਨਹੇ ਸਮਾਏ,
ਇਹ ਤਿੰਨਾਂ ਗੁਣਾਂ ਦੀ ਮਾਇਆ ਦਾ ਪ੍ਰਭਾਵ ਕਹਿੰਦੇ ਸਤਸੰਗ ਜੀ ਆਸਾ ਮਨਸਾ ਉਹ ਆਪਣੇ ਮਨ ਦੀ ਮਨ ਵਿਚ ਹੀ ਖਤਮ ਕਰ ਦਿੰਦਾ ਹੈ। ਕਿਉਂਕਿ ਦੁਬਧਾ ਮੁੱਕ ਗਈ ਫਿਰ ਬਾਕੀ ਨੀ ਕੁਝ ਰਹਿੰਦਾ।
ਸਾਚਾ ਸਬਦ ਸਦਾ ਹੈ ਮੁਕਤਾ ਮਾਇਆ ਮੋਹ ਚੁਕਾਏਂਦਾ,
ਸੱਚੇ ਸ਼ਬਦ ਦਾ ਆਸਰਾ ਲੈਣ ਕਰਕੇ ਸਤਸੰਗ ਜੀ ਮੁਕਤੀ ਮਿਲ ਜਾਂਦੀ ਹੈ, ਮਾਇਆ ਦਾ ਮੋਹ ਮਨਾਂ ਵਿਚੋਂ ਨਿਕਲ ਜਾਂਦਾ। ਗੁਰੂ ਸਾਹਿਬ ਜੀ ਨੇ ਸਤਸੰਗ ਜੀ ਬਚਨ ਕੀਤੇ ਹਨ, ਉਹ ਕਹਿੰਦੇ ਨੇ ਜੋਗ ਜੋਗ ਭਗਤਾਂ ਕੀ ਰੱਖ ਦਾ ਆਇਆ। ਸ਼ਬਦ ਦਾ ਕੀ ਸਤਸੰਗ ਜੀ ਪ੍ਰਭਾਵ ਹੁੰਦਾ। ਮਹਾਰਾਜ ਸਾਹਿਬ ਜੀ ਦਾ ਸਤਸੰਗ ਜੀ ਪਾਵਨ ਪਵਿੱਤਰ ਬਚਨ ਗੁਰੂ ਅਮਰਦਾਸ ਸਾਹਿਬ ਜੀ ਦਾ ਹੀ ਹੈ ਗੁਰਬਾਣੀ ਵਿਚ। ਉਹ ਕਹਿੰਦੇ ਨੇ ਹਰੇਕ ਯੁੱਗ ਵਿਚ ਭਗਤਾਂ ਦੀ ਪਰਮਾਤਮਾ ਪੈਜ ਰੱਖਦਾ। ਇੱਕ ਅੱਗੇ ਫਿਰ ਪ੍ਰਮਾਣ ਦੇ ਤਾਂ ਕਿਵੇਂ ਰੱਖਦਾ, ਕਹਿੰਦੇ ਦੈਤ ਪੁੱਤਰ ਪ੍ਰਹਲਾਦ ਗਾਇਤਰੀ ਤਰਪਣ ਕਿਸ਼ੂ ਨਾ ਜਾਣੇ ਸਬਦੇ ਮੇਲ ਮਿਲਾਇਆ। ਦੈਤ ਪੁੱਤਰ ਪ੍ਰਹਲਾਦ, ਹਰਨਾਕਸ਼ ਦੈਤ ਦਾ ਪੁੱਤਰ ਪ੍ਰਹਲਾਦ ਸੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦਾ ਸ਼ਬਦ ਹੈ। ਕਹਿੰਦੇ ਨੇ ਦੈਤ ਪੁੱਤਰ ਜਿਹੜਾ ਪ੍ਰਹਲਾਦ ਸੀ ਗਾਇਤਰੀ ਤਰਪਣ ਕਿਸ਼ੂ ਨਾ ਜਾਣੇ, ਨਾ ਉਹ ਗਾਇਤਰੀ ਦੇ ਪਾਠ ਕਰਨੇ ਜਾਣਦਾ ਸੀ, ਨਾ ਉਹਨੂੰ ਤਰਪਣ ਕਰਨਾ ਆਉਂਦਾ ਸੀ, ਨਾ ਨੇਤੀ ਧੋਤੀ ਕਰਦਾ ਸੀ, ਨਾ ਵਰਤ ਰੱਖਦਾ ਸੀ, ਨਾ ਉਹ ਕੋਈ ਵਿਦਵਾਨ ਸੀ, ਨਾ ਵੇਦ ਪੜ੍ਹੇ ਸਨ। ਪੰਜਾਂ ਸਾਲਾਂ ਦਾ ਤਾਂ ਸਾਰਾ ਹੈਗਾ ਸੀ ਅਜੇ। ਕਹਿੰਦੇ ਦੈਤ ਪੁੱਤਰ ਪ੍ਰਹਲਾਦ ਗਾਇਤਰੀ ਤਰਪਣ ਕਿਸ਼ੂ ਨਾ ਜਾਣਿਆ ਸ਼ਬਦੇ ਮੇਲ ਮਿਲਾਇਆ, ਸਿਰਫ ਸ਼ਬਦ ਕਰਕੇ ਹੀ ਪ੍ਰਮਾਤਮਾ ਨਾਲ ਮਿਲ ਗਿਆ, ਬਾਕੀ ਉਹਨੂੰ ਕੋਈ ਸਤਸੰਗ ਜੀ ਇਹ ਧਰਮ ਦੇ ਕਰਮ ਕਰਨੇ ਨਹੀਂ ਸੀ ਆਉਂਦੇ। ਸਿਰਫ ਸ਼ਬਦ ਦਾ ਸ਼ਬਦ ਨਾਲ ਪ੍ਰੇਮ ਲੱਗ ਗਿਆ, ਪਰਮੇਸ਼ਰ ਨਾਲ ਪ੍ਰੇਮ ਲੱਗ ਗਿਆ, ਸ਼ਬਦ ਬ੍ਰਹਮ ਨੂੰ ਕਹਿੰਦੇ, ਬ੍ਰਹਮ ਨਾਲ ਪ੍ਰੇਮ ਲੱਗ ਗਿਆ ਪ੍ਰਹਲਾਦ ਦਾ। ਕਹਿੰਦੇ ਬਾਕੀ ਤੇ ਕੋਈ ਕਰਮ ਕਰਨਾ ਉਹਨੂੰ ਆਉਂਦਾ ਹੀ ਨਹੀਂ ਸੀ, ਅਜੇ ਬੱਚਾ ਸੀ, ਪਰ ਫਿਰ ਵੀ ਪਰਮਾਤਮਾ ਨਾਲ ਸਾਧ ਸੰਗਤ ਜੀ ਮਿਲ ਗਿਆ, ਕਿਉਂਕਿ ਪਰਮਾਤਮਾ ਨਾਲ ਬਣਾਉਣ ਵਾਸਤੇ ਹਾਈ ਸ਼ਬਦ ਸਹਾਈ। ਫਿਰ ਉਹਨੇ ਉਸ ਸ਼ਬਦ ਦਾ ਆਸਰਾ ਲਿਆ ਕਿੰਨੀ ਕੁ ਦੇਰ, ਕਹਿੰਦੇ ਨੇ ਆਨ ਦਿਨ ਭਗਤ ਕਰਿਆ ਦਿਨ ਰਾਤੀ ਦੁਬਦਾ ਸ਼ਬਦੇ ਖੋਈ। ਦਿਨੇ ਰਾਤ ਪਰਮਾਤਮਾ ਦੀ ਭਗਤੀ ਕਰਦਾ ਸੀ, ਇਸ ਕਰਕੇ ਮਨ ਚ ਦੁਬਦਾ ਨਹੀਂ ਸੀ ਉਸਦੇ, ਕੋਈ ਦਵੈਤ ਨਹੀਂ ਸੀ, ਕੋਈ ਸ਼ਬਦ ਦਾ ਆਸਰਾ ਲੈਣ ਕਰਕੇ ਦੁਬਦਾ ਸਾਰੀ ਭਗਤ ਪ੍ਰਹਲਾਦ ਦੀ ਸਾਧ ਸੰਗਤ ਜੀ ਨਾਸ਼ ਹੋ ਗਈ। ਸਦਾ ਨਿਰਮਲ ਹੈ ਜੋ ਸੱਚ ਰਾਤੇ ਸੱਚ ਵਸਿਆ ਮਨ ਸੋਈ। ਮਹਾਰਾਜ ਕਹਿੰਦੇ ਉਹ ਸ਼ਬਦ ਜਿਨ੍ਹਾਂ ਦੇ ਮਨ ਚ ਵਸ ਗਿਆ ਗੁਰਮੁਖੋ, ਉਹ ਨਿਰਮਲ ਹੁੰਦੇ ਆ। ਪਰਮਾਤਮਾ ਨਾਲ ਮਿਲਾਉਣ ਵਾਸਤੇ ਸ਼ਬਦ ਸਹਾਈ ਹੈ। ਪ੍ਰਹਲਾਦ ਨੇ ਕਹਿੰਦੇ ਕਿਹੜਾ ਕੋਈ ਧਰਮ ਕਰਮ ਕੀਤਾ ਸੀ, ਸਿਰਫ ਸ਼ਬਦ ਦਾ ਆਸਰਾ ਲਿਆ, ਬ੍ਰਹਮ ਨਾਲ ਪ੍ਰੇਮ ਕੀਤਾ ਤੇ ਪਰਮਾਤਮਾ ਵਿਚ ਭੇਦ ਹੋ ਗਿਆ ਉਹ। ਪਰ ਜੇ ਦੁਬਧਾ ਵਿਚ ਹੋਵੇ ਤੇ ਦੁਬਧਾ ਸਾਧ ਸੰਗਤ ਜੀ ਫਿਰ ਬੰਦੇ ਨੂੰ ਕਹਿੰਦੇ ਮੂਰਖ ਦੁਬਧਾ ਪੜ੍ਹੇ ਮੂਲ ਨਾ ਪਛਾਣਿਆ ਬਿਰਥਾ ਜਨਮ ਗਵਾਇਆ। ਪਰ ਕਹਿੰਦੇ ਮੂਰਖ ਦੀ ਨਿਸ਼ਾਨੀ ਹੁੰਦੀ, ਉਹਦੇ ਮਨ ਚੋਂ ਦਵੈਦ ਨਹੀਂ ਨਿਕਲਦੀ, ਯਕੀਨ ਨਹੀਂ ਆਵੇਗਾ, ਡਾਵਾਂ ਡੋਲ ਮਨ ਰਹਿੰਦਾ ਸਾਧ ਸੰਗਤ ਜੀ ਉਹਦਾ ਸਦਾ ਵਾਸਤੇ, ਆਪਣੇ ਮੂਲ ਨੂੰ ਪਛਾਣ ਨਹੀਂ ਸਕਦਾ, ਇਸੇ ਕਰਕੇ ਸਾਰਾ ਜਨਮ ਉਹਦਾ ਦੁਬਧਾ ਵਿਚ ਫਸੇ ਦਾ ਵਿਅਰਥ ਚਲਿਆ ਜਾਂਦਾ। ਤੇ ਫਿਰ ਦੁਬਧਾ ਵਿਚ ਫਸੇ ਦੀ ਇੱਕ ਹੋਰ ਨਿਸ਼ਾਨੀ ਮਹਾਰਾਜ ਦੱਸਦੇ ਤੀਸਰੇ ਪਾਤਸ਼ਾਹ ਜੀ, ਕਹਿੰਦੇ ਨੇ ਸੰਤ ਜਨਾ ਕੀ ਨਿੰਦਾ ਕਰੇ ਦੁਸ਼ਟ ਦੈਤ ਚੜਾਇਆ। ਦੁਬਧਾ ਚ ਫਸੇ ਦੀ ਨਿਸ਼ਾਨੀ ਹੁੰਦੀ ਨਾਮ ਜਪਣ ਵਾਲਿਆਂ ਦੀ ਨਿੰਦਾ ਕਰਨੀ, ਕਿਉਂਕਿ ਆਪਣਾ ਮਨ ਨਹੀਂ ਖਲੋਤਾ ਹੁੰਦਾ ਸਾਧ ਸੰਗਤ ਜੀ ਨਾਮ ਬਾਣੀ ਤੇ, ਇਸ ਕਰਕੇ ਉਹਨੂੰ ਨਾਮ ਜਪਣਾ ਜਾਂ ਬਾਣੀ ਪੜ੍ਹਨੀ ਇੱਕ ਵਿਅਰਥ ਕਰਮ ਲੱਗਦਾ ਵਾਧੂ ਦਾ। ਇਸ ਲਈ ਹੋਰ ਕਿਸੇ ਦੀ ਨਿੰਦਾ ਕਰੇ ਨਾ ਕਰੇ, ਸੰਤਾਂ ਦੀ ਨਿੰਦਾ ਜ਼ਰੂਰ ਕਰੇਗਾ ਪੁੱਜ ਕੇ। ਇਹ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਆ, ਕਹਿੰਦੇ ਸੰਤ ਜਨਾ ਕੀ ਨਿੰਦਾ ਕਰੇ ਦੁਸ਼ਟ ਦੈਤ ਚੜਾਇਆ। ਦੁਬਧਾ ਵਾਲੇ ਦੀ ਇਹ ਨਿਸ਼ਾਨੀ ਸੰਤਾਂ ਦੀ ਨਿੰਦਾ ਕਰਨੀ, ਧਰਮੀ ਬੰਦਿਆਂ ਦੀ ਨਿੰਦਿਆ ਕਰਨੀ, ਕਿਉਂਕਿ ਆਪ ਦੁਬਧਾ ਚ ਹੈ ਨਾ, ਇਸ ਕਰਕੇ ਮਨ ਉਹਦਾ ਖਲੋਂਦਾ ਨਹੀਂ ਕਿਤੇ। ਸ਼ਬਦ ਦੇ ਆਸਰੇ ਨਾਲ ਸਾਧ ਸੰਗਤ ਜੀ ਪਾਰ ਉਤਾਰਾ ਹੈ। ਹੋਰ ਭਾਵਾਂ ਕੋਈ ਫਿਰ ਕਰਮ ਆਉਂਦਾ ਹੋਵੇ ਜਾਂ ਨਾ, ਜਿਹਨੇ ਪਰਮਾ ਮਹਾਰਾਜ ਦੇ ਸ਼ਬਦ ਦਾ ਆਸਰਾ ਲਿਆ, ਸਤਿਗੁਰੂ ਵਿੱਚ ਭੇਦ ਹੁੰਦਾ ਉਹ ਜੀ।
ਜੋ ਧੁਰ ਰਾਤੇ ਸੇ ਹੁਣ ਰਾਤੇ,
ਜਿਹੜੇ ਧੁਰੋਂ ਹੀ ਸਾਧ ਸੰਗਤ ਜੀ, ਅਸਲ ਵਿੱਚ ਪਿਛਲੇ ਜਨਮ ਦਾ ਵੀ ਸੰਸਕਾਰ ਬੰਦੇ ਦੇ ਨਾਲ ਆਉਂਦਾ, ਜਿਹਨੇ ਜਿਸ ਦੇ ਮੱਥੇ ਦਾ ਉਹ ਲੇਖ ਕੰਮ ਕਰਦਾ ਸੀ, ਉਸੇ ਦੇ ਮਨ ਚ ਹੁਣ ਪਰਮਾਤਮਾ ਦੇ ਚਰਨਾਂ ਦਾ ਪ੍ਰੇਮ ਹੈ, ਜਿਹਦਾ ਪਿਛਲਾ ਸੰਸਕਾਰ ਕੋਈ ਚੰਗਾ ਸੀ ਜੀ।
ਗੌਰ ਪ੍ਰਸਾਦੀ ਸਹਿਜੇ ਮਾਤੇ,
ਗੁਰੂ ਦੀ ਕਿਰਪਾ ਨਾਲ ਕਹਿੰਦੇ ਗਿਆਨ ਵਿੱਚ ਮਸਤ ਹੋਏ ਨੇ, ਉਹ ਪਰਮਾਤਮਾ ਦੇ ਨਾਮ ਵਿੱਚ ਮਸਤ ਗੁਰੂ ਦੇ ਚਰਨਾਂ ਦਾ ਆਸਰਾ ਲੈਣ ਕਰਕੇ ਹੋਏ ਆ। ਮਹਾਰਾਜ ਦੇ ਬਚਨ ਨੇ ਬਾਜ ਗੁਰੂ ਜਗਤ ਬੌਰਾਨਾ ਭੂਲਾ ਚੋਟਾ ਖਾਈ, ਗੁਰੂ ਤੋਂ ਬਿਨਾਂ ਸਾਰਾ ਜਗਤ ਕਮਲਿਆਂ ਦੀ ਤਰ੍ਹਾਂ ਤੁਰਿਆ ਫਿਰਦਾ, ਭਰਮ ਵਿੱਚ ਪੈ ਕੇ ਭੁੱਲ ਕੇ, ਤਾਂ ਹੀ ਤਾਂ ਮਾਰ ਖਾਂਦਾ, ਤਾਂ ਹੀ ਤਾਂ ਚੋਟਾਂ ਪੈਂਦੀਆਂ ਜਮਾਂ ਦੀਆਂ। ਮਰ ਮਰ ਜੰਮੇ ਸਦਾ ਦੁੱਖ ਪਾਏ, ਦਰ ਕੀ ਖਬਰ ਨਾ ਪਾਈ, ਮਰਦਾ ਜੰਮਦਾ ਫਿਰ ਸਦਾ ਦੁਖੀ, ਫਿਰ ਹਰੇਕ ਜਨਮ ਵਿੱਚ ਦੁਖੀ, ਪਰਮਾਤਮਾ ਦੇ ਦਰ ਘਰ ਦੀ ਖਬਰ ਨਹੀਂ ਹੈ, ਕਿਉਂਕਿ ਗੁਰੂ ਤੋਂ ਸਾਧ ਸੰਗਤ ਜੀ ਦੂਰ ਦੂਰ ਰਹਿੰਦਾ। ਪਰੇ ਪਰੇ ਮੇਰੇ ਮਨ ਸਦਾ ਰਹੋ ਸਤਿਗੁਰ ਕੀ ਸਰਣਾ। ਮਹਾਰਾਜ ਦੇ ਬਚਨੋਂ ਕਹਿੰਦੇ ਮੇਰਿਆ ਮਨਾ ਸਦਾ ਵਾਸਤੇ ਗੁਰੂ ਦੀ ਸ਼ਰਨ ਵਿਚ ਰਿਹਾ ਕਰ, ਗੁਰੂ ਦੀ ਸ਼ਰਨ ਵਿਚ, ਕਿਉਂਕਿ ਗੁਰੂ ਬਿਨਾ ਪਾਰ ਉਤਾਰਿਆ ਨਹੀਂ। ਹਿਰਦੇ ਹਰ ਨਾਮ ਮਿੱਠਾ ਲਾਗਾ, ਗੁਰ ਸਬਦੇ ਭਾਵ ਜਲ ਤਰਨਾ। ਕਹਿੰਦੇ ਹਿਰਦੇ ਵਿਚ ਜਿਨ੍ਹਾਂ ਗੁਰਮੁਖਾਂ ਦੇ ਪਰਮੇਸ਼ਰ ਦਾ ਨਾਮ ਮਿੱਠਾ ਲੱਗਾ, ਉਹ ਸਾਧ ਸੰਗਤ ਜੀ ਨਿਸ਼ਚੇ ਕਰਕੇ ਸੰਸਾਰ ਸਾਗਰ ਤੋਂ ਤਰ ਜਾਂਦੇ ਆ। ਜਿਨ੍ਹਾਂ ਦੇ ਉੱਤੇ ਕਹਿੰਦੇ ਪਿਛਲੇ ਜਨਮ ਦਾ ਕੋਈ ਸੰਸਕਾਰ ਚੰਗਾ ਸੀ, ਤਾਂ ਹੀ ਹੁਣ ਮਨ ਪ੍ਰੇਮ ਰੰਗ ਚ ਰੰਗਿਆ, ਗੁਰੂ ਦੀ ਕਿਰਪਾ ਹੈ, ਤਾਂ ਸਾਧ ਸੰਗਤ ਜੀ ਨਾਮ ਮਿੱਠਾ ਲੱਗਾ ਜੀ।
ਸਤਿਗੁਰ ਸੇਵ ਸਦਾ ਪ੍ਰਭ ਪਾਇਆ, ਆਪੇ ਆਪ ਮਿਲਾਏਂਦਾ।
ਸਤਿਗੁਰੂ ਦੀ ਸੇਵਾ ਕਰਕੇ ਕਹਿੰਦੇ ਪਰਮਾਤਮਾ ਦੀ ਪ੍ਰਾਪਤੀ ਕੀਤੀ, ਆਪਣੇ ਆਪ ਨਾਲ ਜਿਹੜਾ ਪਰਮਾਤਮਾ ਨੇ ਗੁਰਪੁਜ ਗੁਰਮੁਖਾਂ ਨੂੰ ਮਿਲ ਲਿਆ, ਸਤਿਗੁਰੂ ਜੀ ਦੀ ਸ਼ਰਨ ਵਿਚ ਪਾ ਕੇ ਮਿਲਿਆ ਹੈ।
ਮਾਇਆ ਮੋਹੇ ਭਰਮ ਨਾ ਪਾਏ,
ਮਾਇਆ ਦੇ ਮੋਹ ਵਿਚ ਸਾਧ ਸੰਗਤ ਜੀ ਜਿਹੜਾ ਹੈ, ਉਹਨੇ ਤਾਂ ਸਾਰੀ ਉਮਰ ਭਰਮ ਵਿਚ ਹੀ ਕੱਢ ਦੇਣੀ ਹੈ ਨਾ। ਅਸਲ ਵਿਚ ਮਾਇਆ ਦੇ ਮੋਹ ਕਰਕੇ ਮਨ ਭਰਮ ਵਿਚੋਂ ਨਹੀਂ ਨਿਕਲਦਾ ਜੀ।
ਦੂਜੇ ਪਾਏ ਲਗਾ ਦੁੱਖ ਪਾਏ,
ਦੁਬਧਾ ਵਿਚ ਲੱਗਾ ਹੋਣ ਕਰਕੇ ਕਹਿੰਦੇ ਦੁੱਖ ਦੀ ਪ੍ਰਾਪਤੀ ਕਿਉਂ ਹੈ, ਕਿਉਂਕਿ ਮਨ ਵਿਚੋਂ ਦੁਬਧਾ ਨਹੀਂ ਗਈ, ਦਵੈਤ ਨਹੀਂ ਮੁੱਕੀ ਹੈ।
ਸੁਹਾ ਰੰਗ ਦਿਨ ਥੋੜੇ ਹੋਵੇ, ਇਸ ਜਾਂਦੇ ਬਿਲਮ ਨ ਲਾਏਂਦਾ।
ਇਹ ਜਿਹੜਾ ਮਾਇਆ ਦੇ ਪਦਾਰਥ ਰੰਗ ਤਮਾਸ਼ਿਆਂ ਦਾ ਸਾਧ ਸੰਗਤ ਜੀ ਰੰਗ ਹੁੰਦਾ ਨਾ, ਇਹ ਹੁੰਦਾ ਤਾਂ ਗੂੜਾ, ਪ੍ਰਭਾਵ ਤਾਂ ਮਨਾਂ ਤੇ ਬਹੁਤ ਪੈਂਦਾ, ਪਰ ਕਹਿੰਦੇ ਜ਼ਿਆਦਾ ਦਿਨ ਨਹੀਂ ਰਹਿਣ ਵਾਲਾ ਹੁੰਦਾ ਇਹ। ਦੂਹਾ ਰੰਗ ਦਿਨ ਥੋੜੇ ਹੋਵੇ, ਇਹ ਜਿਹੜਾ ਕਸੁੰਬੇ ਦਾ ਰੰਗ ਥੋੜੇ ਕੁ ਦਿਨ ਸਾਧ ਸੰਗਤ ਜੀ ਅਸਰ ਵਿਖਾਉਂਦਾ, ਇਸ ਜਾਂਦੇ ਬਿਲਮ ਨਾ ਲਾਏਂਦਾ, ਜਾਣ ਲੱਗਿਆਂ ਦੇਰੀ ਨਹੀਂ ਹੁੰਦੀ। ਇਹ ਮਾਇਆ ਦਾ ਪ੍ਰਭਾਵ ਮਨਾਂ ਉੱਤੇ ਹੁੰਦਾ ਤਾਂ ਬਹੁਤ ਹੈ, ਪਰ ਸਾਧ ਸੰਗਤ ਜੀ ਇਹ ਜਾਣ ਲੱਗਦੀ ਜਦੋਂ ਦੱਸ ਕੇ ਨਹੀਂ ਜਾਂਦੀ, ਫਿਰ ਦੇਰ ਨਹੀਂ ਲਾਵੇਗੀ। ਦੁਨੀਆਂ ਦੇ ਰੰਗ ਤਮਾਸ਼ੇ ਇਕਦਮ ਉਤਰਨ ਲੱਗਿਆ ਵੀ ਇਹ ਕੋਈ ਸਾਥ ਥੋੜੋ ਇਹਨਾਂ ਨੇ ਦੇਣਾ, ਭਾਈ ਫਿਰ ਇਹ ਨਾਲ ਪ੍ਰਲੋਕ ਨੂੰ ਜਾਣਗੇ, ਡੋਬ ਜ਼ਰੂਰ ਦੇਣਗੇ ਇਹ।
ਇਹੋ ਮਨ ਪੈ ਭਾਏ ਰੰਗਾਏ,
ਇਹ ਮਨ ਜਿਨ੍ਹਾਂ ਦਾ ਸਤਸੰਗ ਜੀ ਮਹਾਰਾਜ ਦੇ ਭੈ ਤੇ ਪ੍ਰੇਮ ਵਿਚ ਰੰਗਿਆ ਗਿਆ ਹੋਵੇ,
ਇਤ ਰੰਗ ਸਾਚੇ ਮਾਹੇ ਸਮਾਏ,
ਉਹਨਾਂ ਗੁਰਮੁਖਾਂ ਦੀ ਫਿਰ ਸਮਾਈ ਸੱਚੇ ਪ੍ਰਮਾਤਮਾ ਵਿਚ ਹੁੰਦੀ ਜਿਨ੍ਹਾਂ ਦੇ ਮਨ ਵਿਚ ਪ੍ਰਮਾਤਮਾ ਦਾ ਭਉ ਹੋਵੇ ਤੇ ਪ੍ਰੇਮ ਹੋਵੇ ਜੀ।
ਪੂਰੇ ਭਾਗ ਕੋਈ ਹੋ ਰੰਗ ਪਾਏ, ਗੁਰਮਤੀ ਰੰਗ ਚੜਾਏਂਦਾ,
ਚੰਗੇ ਭਾਗਾਂ ਕਰਕੇ ਸਤਸੰਗ ਜੀ ਪ੍ਰੇਮ ਰੰਗ ਗੁਰਮੁਖਾਂ ਦੇ ਮਨ ਨੂੰ ਚੜਦਾ ਤੇ ਗੁਰਮਤੀ ਫਿਰ ਆਪਣੇ ਮਨ ਨੂੰ ਪ੍ਰਪੱਕ ਕਰ ਲੈਂਦੇ ਮਹਾਰਾਜ ਦੇ ਚਰਨਾਂ ਦੇ ਪ੍ਰੇਮ ਰੰਗ ਵਿਚ ਰੰਗ ਕੇ ਜੀ।
ਮਨ ਮੁਖ ਬਹੁਤ ਕਰੇ ਅਭਿਮਾਨ,
ਮਨ ਮੁਖ ਦੀ ਇੱਕ ਨਿਸ਼ਾਨੀ ਹੁੰਦੀ ਹੰਕਾਰ ਬੜਾ ਕਰਦਾ, ਹੰਕਾਰ ਤਾਂ ਸਤਸੰਗ ਜੀ ਧਰਮ ਕਰਮਾਂ ਦਾ ਲੋਕ ਕਰਨ ਲੱਗ ਪਏ ਹੁਣ, ਬਾਕੀਆਂ ਦੀ ਤਾਂ ਗੱਲ ਹੀ ਕੀ ਕਰਨੀ। ਜਿਸ ਧਰਮ ਦੇ ਕਰਮ ਕਰਕੇ ਹੰਕਾਰ ਦੀ ਨਿਵਿਰਤੀ ਕਰਨੀ ਸੀ ਉਸੇ ਦਾ ਹੀ ਹੰਕਾਰ ਕਰਨਾ ਸ਼ੁਰੂ ਕਰ ਦਿੱਤਾ, ਇਹ ਮਨਮੁਖ ਦੀ ਨਿਸ਼ਾਨੀ ਹੈ।
ਸਵਰਗ ਹੈ ਕਭੀ ਨਾ ਪਾਵੇ ਮਾਨ,
ਫਿਰ ਕਹਿੰਦੇ ਪਰਮਾਤਮਾ ਦੀ ਦਰਗਾਹ ਵਿਚ ਸਤਸੰਗ ਜੀ ਕਦੇ ਵਾਸਤੇ ਉਹਨਾਂ ਨੂੰ ਮਾਨ ਨੀ ਮਿਲਦਾ ਜਿਹੜੇ ਹੰਕਾਰੀ ਹੋਣ। ਕਿਸੇ ਕਾਰਜ ਦਾ ਵੀ ਭਾਵੇਂ ਕੋਈ ਕਿਸੇ ਵੀ ਵਸਤੂ ਦਾ ਹੰਕਾਰ ਕਰਦਾ ਹੰਕਾਰੀ ਨੂੰ ਪਰਮਾਤਮਾ ਦੀ ਦਰਗਾਹ ਵਿਚ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਥਾਂ ਨੀ ਮਿਲਦਾ ਗੁਰਮੁਖੋ।
ਦੂਜੇ ਲਾਗੇ ਜਨਮ ਗਵਾਇਆ, ਬਿਨ ਬੂਝੇ ਦੁੱਖ ਪਾਏਂਦਾ,
ਵੈਤ ਵਿਚ ਲੱਗਣ ਕਰਕੇ ਸਾਰਾ ਕੀਮਤੀ ਜਨਮ ਵਿਅਰਥ ਗਵਾ ਦਿੱਤਾ ਤੇ ਬਿਨਾਂ ਪਰਮਾਤਮਾ ਨੂੰ ਜਾਣੇ ਤੋਂ, ਬਿਨਾਂ ਆਪਣੇ ਨਿੱਜ ਸਰੂਪ ਨੂੰ ਜਾਣੇ ਤੋਂ ਦੁੱਖ ਪਾਇਆ ਸਾਰਾ ਜੀਵਨ।
ਮੇਰੇ ਪ੍ਰਭ ਅੰਦਰ ਆਪ ਲੁਕਾਇਆ,
ਕਹਿੰਦੇ ਪਰਮਾਤਮਾ ਨੇ ਸਤਸੰਗ ਜੀ ਇਸ ਸਰੀਰ ਦੇ ਅੰਦਰ ਹੀ ਗੁਪਤ ਰੂਪ ਚ ਵਾਸਾ ਕਰਕੇ ਆਪਣੇ ਆਪ ਨੂੰ ਛੁਪਾ ਕੇ ਰੱਖਿਆ ਹੋਇਆ, ਪਰ ਗੁਰਮੁਖ ਸਤਸੰਗ ਜੀ ਉਹਨੂੰ ਪ੍ਰਗਟ ਕਰ ਲੈਂਦੇ। ਜਿਵੇਂ ਹਰੇਕ ਕਾਰਜ ਦੀ ਕੋਈ ਨਾ ਕੋਈ ਵਿਧੀ ਹੁੰਦੀ ਆ, ਦੁੱਧ ਵਿਚੋਂ ਮੱਖਣ ਨੂੰ ਪ੍ਰਗਟ ਕਰਨ ਵਾਸਤੇ ਕੋਈ ਸਤਸੰਗ ਜੀ ਜੁਗਤੀ ਕਰਨੀ ਪੈਂਦੀ, ਭਾਵੇਂ ਆਪਾਂ ਨੂੰ ਪਤਾ ਵੀ ਘਿਓ ਦੁੱਧ ਦੇ ਵਿਚ ਹੈ, ਪਰ ਬਿਨਾਂ ਕਿਸੇ ਸਾਧਨ ਤੋਂ ਬਿਨਾਂ ਜੁਗਤੀ ਤੋਂ ਪ੍ਰਗਟ ਨਹੀਂ ਹੁੰਦਾ। ਉਹਨੂੰ ਗਰਮ ਕਰਨਾ ਪੈਂਦਾ, ਫਿਰ ਉਹਨੂੰ ਜਾਗ ਲਾਉਣੀ ਪੈਂਦੀ, ਫਿਰ ਕੁਝ ਦੋ ਚਾਰ ਘੰਟੇ ਉਹਨੂੰ ਕਿਤੇ ਟੇਕੇ ਸਤਸੰਗ ਜੀ ਪਿਆ ਰਹਿਣ ਦਈਦਾ, ਫਿਰ ਉਹਦੇ ਵਿਚ ਮਧਾਣੀ ਪਾਉਣੀ ਪੈਂਦੀ, ਫਿਰ ਰਿੜਕਣਾ ਪਾਈਦਾ, ਫਿਰ ਕਿਤੇ ਜਾ ਕੇ ਦੁੱਧ ਵਿਚੋਂ ਮੱਖਣ ਪ੍ਰਗਟ ਹੁੰਦਾ, ਫਿਰ ਮੱਖਣ ਤੋਂ ਘੇ ਬਣਾ ਲਈਦਾ। ਬਿਨਾਂ ਇਸ ਜੁਗਤੀ ਦੇ ਸਤਸੰਗ ਜੀ ਘਿਓ ਪ੍ਰਗਟ ਨਹੀਂ ਹੁੰਦਾ ਦੁੱਧ ਵਿਚੋਂ। ਇਸੇ ਤਰ੍ਹਾਂ ਕਹਿੰਦੇ ਆਪਣੇ ਸਰੀਰ ਆ ਸਾਰਿਆਂ ਵਿਚ ਹੀ ਪ੍ਰਮਾਤਮਾ ਨੇ ਆਪਣੇ ਆਪ ਨੂੰ ਟਿਕਾਇਆ, ਪਰ ਗੁਪਤ ਰੱਖਿਆ ਹੋਇਆ ਉਸ ਗੁਪਤ ਨੂੰ ਪ੍ਰਗਟ ਕਰਨ ਵਾਸਤੇ। ਜਿਵੇਂ ਦੁੱਧ ਵਿਚ ਘਿਓ ਹੈ ਜ਼ਰੂਰ, ਪਰ ਗੁਪਤ ਪ੍ਰਗਟ ਕਰਨ ਲਈ ਸਤਸੰਗ ਜੀ ਉਹਨੂੰ ਰਿੜਕਣਾ ਪੈਂਦਾ, ਉਵੇਂ ਨਹੀਂ ਤੇ ਫਿਰ ਰਿੜਕਣ ਵਾਸਤੇ ਵੀ ਇੱਕ ਪੂਰੀ ਮਰਿਆਦਾ। ਜੇ ਬਹੁਤੇ ਗਰਮ ਨੂੰ ਜਾਗ ਲਾ ਦੇਈਏ ਤਾਂ ਵੀ ਨਹੀਂ ਨਿਕਲੇਗਾ, ਜੇ ਬਹੁਤੇ ਠੰਡੇ ਨੂੰ ਲਾ ਦੇਵਾਂਗੇ ਤਾਂ ਨਹੀਂ ਨਿਕਲੇਗਾ, ਜੇ ਉਹਨੂੰ ਦੋ ਚਾਰ ਘੰਟੇ ਇੱਕ ਥਾਂ ਤੇ ਇਕਾਂਤ ਵਿਚ ਪਿਆ ਨਹੀਂ ਰਹਿਣ ਦਾਂਗੇ ਤਾਂ ਨਹੀਂ ਨਿਕਲੇਗਾ, ਜੇ ਰਿੜਕਾਂਗੇ ਨਾ ਤਾਂ ਵੀ ਨਹੀਂ ਨਿਕਲੇਗਾ। ਪੂਰੀ ਪੂਰੀ ਮਰਿਆਦਾ ਦੁੱਧ ਦੀ ਕਰਨੀ ਪੈਂਦੀ ਆ ਮੱਖਣ ਨੂੰ ਕੱਢਣ ਵਾਸਤੇ, ਫੇਰ ਸਤਸੰਗ ਜੀ ਉਹ ਪ੍ਰਗਟ ਹੁੰਦਾ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਨੂੰ ਇਸ ਦੇਹੀ ਵਿਚੋਂ ਪ੍ਰਗਟ ਕਰਨ ਵਾਸਤੇ ਸਤਸੰਗ ਜੀ ਕੋਈ ਮਰਿਆਦਾ, ਜਿਹੜੇ ਗੁਰਮੁਖ ਫਿਰ ਉਸ ਮਰਿਆਦਾ ਚ ਆ ਜਾਣ, ਉਸ ਮਰਿਆਦਾ ਅਨੁਸਾਰ ਫਿਰ ਸਤਸੰਗ ਜੀ ਅਭਿਆਸ ਸ਼ੁਰੂ ਕਰਨ, ਉਹ ਜ਼ਰੂਰ ਆਪਣੇ ਅੰਦਰੋਂ ਪ੍ਰਗਟ ਕਰ ਲੈਂਦੇ। ਕਹਿੰਦੇ ਉਵੇਂ ਪਰਮਾਤਮਾ ਹੈ ਸਾਰਿਆਂ ਦੇ ਅੰਦਰ, ਪਰ ਗੁਪਤ ਰੱਖਿਆ ਹੋਇਆ ਉਸਨੇ ਆਪਣੇ ਆਪ ਨੂੰ।
ਗੁਰ ਪ੍ਰਸਾਦੀ ਹਰ ਮਿਲੇ ਮਿਲਾਇਆ,
ਗੁਰੂ ਦੀ ਕਿਰਪਾ ਨਾਲ ਸਤਸੰਗ ਜੀ ਉਹ ਮਿਲਾਇਆ ਹੋਇਆ ਪਰਮਾਤਮਾ ਮਿਲਦਾ ਹੈ ਗੁਰਮੁਖਾਂ ਨੂੰ।
ਸੱਚਾ ਪ੍ਰਭ ਸੱਚਾ ਵਪਾਰਾ, ਨਾਮ ਅਮੋਲਕ ਪਾਏਦਾ,
ਉਹ ਅਕਾਲ ਪੁਰਖ ਵਾਹਿਗੁਰੂ ਸਤਸੰਗ ਜੀ ਸੱਚ ਸਰੂਪ ਹੈ, ਗੁਰਮੁਖ ਉਸੇ ਸੱਚ ਦਾ ਨਾਮ ਸੱਚੇ ਪ੍ਰਮਾਤਮਾ ਦੇ ਨਾਮ ਦਾ ਵਪਾਰ ਕਰਦੇ ਹਨ, ਤੇ ਫਿਰ ਸਤਸੰਗ ਜੀ ਅਮੋਲਕ ਨਾਮ ਜਿਹੜਾ ਪ੍ਰਮਾਤਮਾ ਦਾ ਇਹਨੂੰ ਪ੍ਰਾਪਤ ਕਰਕੇ ਉਹਦੇ ਵਿਚ ਭੇਦ ਹੁੰਦੇ ਹਨ ਜੀ।
ਇਸ ਕਾਇਆ ਕੀ ਕੀਮਤ ਕਿਨੈ ਨਾ ਪਾਈ,
ਇਹ ਕਾਇਆ ਹੈ ਤਾਂ ਬਹੁਤ ਕੀਮਤੀ ਸੀ, ਪਰ ਕਹਿੰਦੇ ਇਹਦੀ ਕੀਮਤ ਪਾਈ ਨੀ ਕਿਸੇ ਨੇ, ਕੋਈ ਵਿਰਲਾ ਵਿਰਲਾ ਜਿਹਨੂੰ ਸਤਸੰਗ ਜੀ ਇਸ ਸਰੀਰ ਦੀ ਕੀਮਤ ਦਾ ਪਤਾ ਲੱਗਾ ਹੋਵੇ, ਇਸ ਲਈ ਨਹੀਂ ਇਹਦੀ ਕੀਮਤ ਦਾ ਪਾਈ। ਸੰਸਾਰ ਦੇ ਸਤਸੰਗ ਜੀ ਕੋਈ ਦੋ ਚਾਰ ਦਸ ਵੀ ਮਿੱਤਰ ਬਣਾ ਲਏ ਸੰਸਾਰ ਤੇ ਆਣ ਕੇ, ਤੇ ਆਖਿਆ ਭਾਈ ਇਸ ਦੇਹ ਕਰਕੇ ਮਿੱਤਰ ਬਣ ਗਏ ਇਹਦੀ ਕੀਮਤ ਪੈ ਗਈ, ਜਾਂ ਫਿਰ ਕੁਝ ਦੁਨੀਆਂ ਦੇ ਸੁੱਖ ਪ੍ਰਾਪਤ ਕਰ ਲਏ ਤੇ ਕਾਇਆ ਦੀ ਕੀਮਤ ਪੈ ਗਈ, ਨਹੀਂ ਕੀਮਤ ਕਿਸੇ ਕਰੋੜਾਂ ਵਿੱਚੋਂ ਇੱਕ ਅੱਧੇ ਨੇ ਜਾਣੀ ਹੈ ਜਿਹਨੇ ਇਸ ਸਰੀਰ ਕਰਕੇ ਸਤਸੰਗ ਜੀ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ। ਇਸ ਕਰਕੇ ਕਹਿੰਦੇ ਬਹੁਤਾਤ ਵਿੱਚ ਜਿਹੜੇ ਸੰਸਾਰੀ ਜੀਵ ਹੈ ਇਸ ਸਰੀਰ ਦੀ ਕੀਮਤ ਨਹੀਂ ਜਾਣਦੇ, ਉਹਨਾਂ ਵਾਸਤੇ ਸਰੀਰ ਦਾ ਕੰਮ ਇੰਨਾ ਹੀ ਹੁੰਦਾ, ਸੌ ਲਿਆ ਜਾਗ ਲਿਆ ਛੱਕ ਛਕਾ ਲਿਆ ਮਨ ਦੀ ਮਰਜ਼ੀ ਕਰ ਲਈ, ਬਸ ਉਹਨਾਂ ਦੇ ਵਾਸਤੇ ਸਰੀਰ ਇਸੇ ਕੰਮ ਲਈ ਹੈ। ਪਰ ਨਹੀਂ ਕਹਿੰਦੇ ਕਿਸੇ ਵਿਰਲੇ ਵਿਰਲੇ ਨੂੰ ਇਹ ਪਤਾ ਹੁੰਦਾ ਬਈ ਸਰੀਰ ਅਸਲ ਚ ਹੋਰ ਕਾਰਜ ਵਾਸਤੇ ਮਿਲਿਆ ਸੀ, ਇਹ ਕਾਰਜ ਤਾਂ ਸੁੱਤੇ ਸਿੱਧ ਚੱਲਣਾ ਹੀ ਸੀ, ਇਹ ਤਾਂ ਸਰੀਰਕ ਕਿਰਿਆ ਸੀ, ਸੌਣਾ ਜਾਗਣਾ ਖਾਣਾ ਪੀਣਾ, ਪਰ ਅਸਲ ਮਨੋਰਥ ਉਹਦਾ ਕੋਈ ਹੋਰ ਸੀ ਇਸ ਸਰੀਰ ਦਾ। ਕਿਸੇ ਕਿਸੇ ਨੂੰ ਸਾਧ ਸੰਗਤ ਜੀ ਫਿਰ ਇਹਦੀ ਕੀਮਤ ਦਾ ਪਤਾ ਲੱਗਾ ਬਈ ਇਹ ਤੇ ਬਹੁਤ ਕੀਮਤੀ ਜਨਮ ਸੀ ਮਨੁੱਖਾ, ਇਸ ਮਨੁੱਖਾ ਦੇਹੀ ਦਾ ਪ੍ਰਾਪਤ ਹੋਣਾ, ਪਰ ਜੇ ਮਨੋਰਥ ਦੀ ਪ੍ਰਾਪਤੀ ਨਹੀਂ ਹੋਈ ਤੇ ਫਿਰ ਸਾਧ ਸੰਗਤ ਜੀ ਇਹ ਵਿਅਰਥ ਹੀ ਚਲਿਆ ਗਿਆ।
ਮੇਰਾ ਠਾਕੁਰੇ ਬਣਤ ਬਣਾਈ,
ਕਹਿੰਦੇ ਸਾਡੇ ਮਾਲਕ ਨੇ ਇਹਦੀ ਬਣਤਰ ਏਦਾਂ ਦੀ ਬਣਾ ਦਿੱਤੀ, ਵਿਰੋਧੀ ਪੰਜਾਂ ਤੱਤਾਂ ਨੂੰ ਇੱਕ ਥਾਂ ਤੇ ਇਕੱਤਰ ਕਰਕੇ ਸਰੀਰ ਦੀ ਰਚਨਾ ਕੀਤੀ ਹੈ।
ਗੁਰਮੁਖ ਹੋਵੇ ਸੋ ਕਾਇਆ ਸੁਧ ਆਪੇ ਆਪ ਮਿਲਾਏਂਦਾ।
ਜਿਹੜੇ ਗੁਰਮੁਖ ਨੇ ਸਾਧ ਸੰਗਤ ਜੀ ਇਸ ਕਾਇਆ ਨੂੰ ਸੋਧ ਤੇ ਖੋਜ ਕਰਦੇ ਆ ਵੀ ਕਿਉਂ ਇਹ ਮਨੋਰਥ ਕੀ ਆ ਸਰੀਰ ਦਾ, ਜਦੋਂ ਇਸ ਗੱਲ ਦਾ ਪਤਾ ਲੱਗ ਜਾਏ ਵੀ ਇਹਦਾ ਮਨੋਰਥ ਪਰਮਾਤਮਾ ਨੂੰ ਮਿਲਣਾ, ਫਿਰ ਉਹ ਜ਼ਰੂਰ ਯਤਨ ਕਰਨਗੇ। ਯਤਨ ਕਰਦੇ ਤੇ ਯਤਨ ਨੂੰ ਸਾਧ ਸੰਗਤ ਜੀ ਫਿਰ ਫਲ ਵੀ ਪੈਂਦਾ। ਜਦੋਂ ਸੋਝੀ ਨਾ ਹੋਵੇ ਵੀ ਸਰੀਰ ਮਿਲਿਆ ਕਿਸ ਕੰਮ ਲਈ ਹੈ, ਫਿਰ ਯਤਨ ਕੀ ਕਰਨਾ, ਯਤਨ ਨਹੀਂ ਕਰਨਾ ਤਾਂ ਪ੍ਰਾਪਤੀ ਕੋਈ ਨਹੀਂ ਹੋਣੀ ਜੀ।
ਕਾਇਆ ਵਿੱਚ ਤੋਟਾ ਕਾਇਆ ਵਿੱਚ ਲਾਹਾ,
ਇਸੇ ਸਰੀਰ ਕਰਕੇ ਸਾਧ ਸੰਗਤ ਜੀ ਕਈਆਂ ਨੂੰ ਤੋਟਾ ਪੈਂਦਾ ਤੇ ਕਈਆਂ ਨੂੰ ਲਾਭ ਮਿਲਦਾ। ਇਸੇ ਸਰੀਰ ਕਰਕੇ ਕਈਆਂ ਦਾ ਜਨਮਾਂ ਤੱਕ ਨਰਕਾਂ ਚ ਵਾਸਾ ਹੋ ਜਾਂਦਾ ਤੇ ਸਰੀਰ ਕਰਕੇ ਕਈ ਸੱਚਖੰਡ ਦੇ ਵਾਸੀ ਬਣ ਜਾਂਦੇ, ਕਈ ਨਰਕ ਨਿਵਾਸੀ ਬਣ ਜਾਂਦੇ। ਕਿਸੇ ਨੂੰ ਇਸੇ ਸਰੀਰ ਨੇ ਡੋਬ ਦਿੱਤਾ, ਕਿਸੇ ਨੂੰ ਇਸੇ ਸਰੀਰ ਨੇ ਤਾਰ ਦਿੱਤਾ, ਕੋਈ ਸਤਸੰਗੀ ਬਣ ਗਿਆ ਇਸੇ ਸਰੀਰ ਕਰਕੇ ਸਾਧ ਸੰਗਤ ਜੀ ਉਹਨੇ ਆਪਣਾ ਵੀ ਭਲਾ ਕੀਤਾ ਬਲਕਿ ਆਪਣੀ ਕੋਲੀ ਤਾਰ ਲਈ ਸਾਰੀ। ਕਿਸੇ ਨੇ ਇਸੇ ਸਰੀਰ ਦੇ ਕਰਕੇ ਰੰਗ ਤਮਾਸ਼ਿਆਂ ਚ ਫਸ ਕੇ ਸਿੱਧਾ ਨਰਕਾਂ ਦਾ ਦਰਵਾਜ਼ਾ ਖੋਲਿਆ ਇਸੇ ਸਰੀਰ ਕਰਕੇ। ਕਹਿੰਦੇ ਕਿਸੇ ਵਾਸਤੇ ਇਹੀ ਸਰੀਰ ਅੰਮ੍ਰਿਤ, ਕਿਸੇ ਵਾਸਤੇ ਇਹੀ ਸਰੀਰ ਜ਼ਹਿਰ ਬਣ ਜਾਂਦਾ। ਕਾਇਆ ਵਿੱਚ ਤੋਟਾ ਕਾਇਆ ਵਿੱਚ ਲਾਹਾ, ਇਸੇ ਸਰੀਰ ਵਿੱਚ ਹੀ ਸਾਧ ਸੰਗਤ ਜੀ ਰਹਿੰਦਿਆਂ ਕਿਸੇ ਨੇ ਲਾਭ ਪ੍ਰਾਪਤ ਕੀਤਾ ਤੇ ਕਿਸੇ ਨੇ ਸਿਰਫ ਟੋਟਾ ਹੀ ਪ੍ਰਾਪਤ ਕੀਤਾ, ਘਾਟਾ ਹੀ ਪਿਆ ਹੈ ਕਈਆਂ ਨੂੰ ਤਾਂ।
ਗੁਰਮੁਖ ਖੋਜੇ ਬੇਪਰਵਾਹ,
ਪਰ ਜਿਹੜੇ ਗੁਰਮੁਖ ਨੇ ਇਸ ਸਰੀਰ ਵਿੱਚੋਂ ਉਸ ਬੇਪਰਵਾਹ ਪਰਮਾਤਮਾ ਦੀ ਖੋਜ ਕਰਦੇ ਆ। ਮਹਾਰਾਜ ਵਾਰ ਵਾਰ ਕਹਿੰਦੇ ਆ ਭਾਈ ਇਸ ਸਰੀਰ ਵਿੱਚ ਹੀ ਉਹਦਾ ਵਾਸਾ, ਇਸ ਸਰੀਰ ਵਿੱਚ ਹੀ ਉਹ ਰਹਿੰਦਾ, ਤੇ ਗੁਰਮੁਖ ਲੱਭਦੇ ਵੀ ਕਿੱਥੇ ਰਹਿੰਦਾ ਫਿਰ, ਉਹ ਕਿਵੇਂ ਮਿਲ ਸਕਦਾ? ਉਹ ਫਿਰ ਗੁਰਮੁਖ ਗੁਰਮੁਖਾਂ ਨੂੰ ਪੁੱਛਣਗੇ ਭਾਈ ਕੋਈ ਦੱਸੋ ਸੋਝੇ। ਮਹਾਰਾਜ ਕਹਿੰਦੇ ਨੇ ਸਰੀਰ ਚ ਪਰਮਾਤਮਾ ਦਾ ਵਾਸਾ, ਮੈਨੂੰ ਕਦੀ ਝਲਕਾਰਾ ਨਹੀਂ ਪਿਆ। ਫਿਰ ਗੁਰਮੁਖ ਸਾਧ ਸੰਗਤ ਜੀ ਯੁਗਤੀ ਦੱਸਦੇ, ਉਹ ਕਹਿੰਦੇ ਨੇ ਭਾਈ ਥੋੜਾ ਜਿਹਾ ਸੁਰਤੀ ਨੂੰ ਅੰਤਰਮੁਖੀ ਕਰ, ਜਦੋਂ ਅੰਤਰਮੁਖੀ ਕਰੇਗਾ ਤੇ ਫਿਰ ਜ਼ਰੂਰ ਤੈਨੂੰ ਅੰਦਰ ਉਹਦਾ ਝਲਕਾਰਾ ਪਵੇਗਾ। ਅੰਤਰਮੁਖੀ ਕਰਨਾ ਇਹ ਹੁੰਦਾ ਸਾਧ ਸੰਗਤ ਜੀ ਬਾਹਰਲੇ ਖੰਡਾ ਤੋਂ ਮਨ ਨੂੰ ਥੋੜਾ ਜਿਹਾ ਵਰਜਣਾ, ਮਨ ਨੂੰ ਆਪਣੀ ਮਰਜ਼ੀ ਨਾ ਕਰਨ ਦੇਣੀ। ਗੁਰੂ ਸਾਹਿਬ ਜੀ ਦੇ ਸ਼ਬਦ ਜਿਵੇਂ ਕੱਲ ਥੋੜੀ ਕੁ ਬੇਨਤੀ ਕੀਤੀ ਸੀ ਭਾਈ ਪਾਣੀ ਨੂੰ ਸਾਧ ਸੰਗਤ ਜੀ ਉਬਲਦੇ ਪਾਣੀ ਨੂੰ ਅੱਗ ਤੋਂ ਥੋੜਾ ਜਿਹਾ ਪਰੇ ਕਰ ਦਈਏ ਤੇ ਉਹਨੇ ਆਪਣੇ ਆਪ ਹੀ ਠੰਡੇ ਹੋ ਜਾਣਾ ਹੁੰਦਾ, ਸਿਰਫ ਉਹਨੂੰ ਠੰਡਾ ਕਰਨ ਦੀ ਲੋੜ ਨਹੀਂ, ਸਿਰਫ ਅੱਗ ਤੋਂ ਪਰੇ ਕਰ ਦਿਓ ਠੰਡਾ ਆਪਣੇ ਆਪ ਹੋ ਜਾਏਗਾ। ਚਾਹ ਤੁਸੀਂ ਚੁੱਲ੍ਹੇ ਤੋਂ ਚੱਕ ਦਿਓ, ਠੰਡੀ ਕਰਨ ਦੀ ਜ਼ਰੂਰਤ ਨਹੀਂ, ਥੋੜੀ ਦੇਰ ਬਾਅਦ ਉਹਨੇ ਆਪੇ ਠੰਡੀ ਹੋ ਜਾਣਾ। ਬਿਰਤੀ ਨੂੰ ਅੰਤਰਮੁਖੀ ਕਿਵੇਂ ਕਰਨਾ, ਸੰਸਾਰ ਦੇ ਰੰਗ ਤਮਾਸ਼ਿਆਂ ਚੋਂ ਥੋੜੀ ਜਿਹੀ ਪਰੇ ਕਰ ਦਿਓ, ਆਪਣੇ ਆਪ ਅੰਤਰਮੁਖੀ ਹੋ ਜਾਏਗੀ। ਹੋਰ ਕੋਈ ਸਾਧ ਸੰਗਤ ਦੀ ਪੌੜੀ ਨਹੀਂ ਜਿਹਦੇ ਨਾਲ ਇਹਨੂੰ ਉਤਾਰਨਾ ਆਪਾਂ ਆਪਣੇ ਅੰਦਰ ਸੁਰਤੀ ਨੂੰ, ਸੁਰਤੀ ਦਾ ਸੁਭਾਅ ਬਾਹਰ ਨੂੰ ਜਾਣਾ, ਬਹੁਤਾ ਬਾਹਰ ਨੂੰ ਜਾਣਾ। ਕਹਿੰਦੇ ਨੇ ਬਸ ਇਹਨੂੰ ਬਾਹਰ ਵਾਲੇ ਰੰਗ ਤਮਾਸ਼ਿਆਂ ਤੋਂ ਥੋੜੀ ਪਰੇ ਕਰ ਦਿਓ, ਥੋੜੀ ਦੂਰ ਕਰ ਦਿਓ। ਜਿਵੇਂ ਅੱਗ ਤੋਂ ਪਰੇ ਕੀਤਾ ਪਾਣੀ ਆਪੇ ਠੰਡਾ ਹੋ ਜਾਂਦਾ, ਸੁਰਤੀ ਆਪਣੇ ਆਪ ਹੀ ਅੰਤਰਮੁਖੀ ਹੋ ਜਾਂਦੀ ਹੈ। ਪਰ ਥੋੜੀ ਕੁ ਸਾਧ ਸੰਗਤ ਜੀ ਇਹਨੂੰ ਆਹ ਜਿਹੜੇ ਸੰਸਾਰ ਦੇ ਉਤਾਰ ਚੜਾ ਇਹਨਾਂ ਤੋਂ ਪਰੇ ਰੱਖਣਾ ਪੈਂਦਾ, ਪਰ ਇਹ ਕੰਮ ਉਵੇਂ ਔਖਾ, ਇੰਨਾ ਸੌਖਾ ਨਹੀਂ ਹੈ ਵੀ ਦੁਨੀਆਂ ਦਾ ਸਾਧ ਸੰਗਤ ਜੀ ਪ੍ਰਭਾਵ ਨਾ ਪਵੇ ਮਨ ਉੱਤੇ। ਮਨ ਉੱਤੇ ਹਰ ਵਸਤੂ ਦਾ ਪ੍ਰਭਾਵ ਪੈਂਦਾ, ਹਰ ਚੀਜ਼ ਦਾ ਪ੍ਰਭਾਵ ਹਰ ਵਸਤੂ ਹੀ ਸਾਧ ਸੰਗਤ ਜੀ ਅਸਲ ਵਿੱਚ ਕਬੂਲਦੀ, ਕੱਲਾ ਮਨ ਹੀ ਨਹੀਂ, ਪਸ਼ੂ ਪੰਛੀ ਇੱਥੋਂ ਤੱਕ ਭਾਈ ਬੇਜਾਨ ਜੜ ਚੀਜ਼ਾਂ, ਪਾਣੀ, ਮਿੱਟੀ, ਬਨਸਪਤੀ, ਇਹ ਸਾਰੇ ਸੰਗਤ ਦਾ ਅਸਰ ਕਬੂਲਦੇ ਆ। ਕਿਸੇ ਮਿੱਟੀ ਵਿੱਚ ਸਾਧ ਸੰਗਤ ਜੀ ਫੁੱਲਾਂ ਦੀ ਬਗੀਚੀ ਰਹੀ ਹੋਵੇ 2-4 ਸਾਲ ਤੇ ਉਦੋਂ ਬਾਅਦ ਉੱਥੋਂ ਫੁੱਲਾਂ ਦਾ ਉਹ ਬਾਗ ਪੱਟ ਵੀ ਦਿੱਤਾ ਜਾਏ, 2 ਸਾਲ ਉਸੇ ਮਿੱਟੀ ਚੋਂ ਸੁਗੰਧੀ ਆਉਂਦੀ ਰਹਿੰਦੀ, ਮਿੱਟੀ ਅਸਰ ਕਬੂਲ ਲੈਂਦੀ ਹੈ। ਸਭ ਤੋਂ ਵੱਧ ਅਸਰ ਕਹਿੰਦੇ ਸਾਧ ਸੰਗਤ ਜੀ ਬੋਲੀ ਹੋਈ ਵਸਤੂ ਦਾ ਪਾਣੀ ਉੱਤੇ ਵੀ ਹੁੰਦਾ, ਇਹ ਸਾਇੰਟਿਸਟਾਂ ਨੇ ਵੀ ਸਿੱਧ ਕਰਕੇ ਦੱਸਿਆ ਤੇ ਗੁਰੂ ਕੀ ਬਾਣੀ ਨੇ ਵੀ ਸਿੱਧ ਕਰਕੇ ਦੱਸਿਆ। ਪਾਣੀ ਦੇ ਉੱਤੇ ਜੇ ਬਾਣੀ ਪੜ ਦਿੱਤੀ ਜਾਏ ਤੇ ਉਹ ਅੰਮ੍ਰਿਤ ਬਣ ਜਾਂਦਾ, ਪਾਣੀ ਬਾਟੇ ਚ ਪਾ ਕੇ ਉੱਤੇ 5 ਬਾਣੀਆਂ ਪੜੀਆਂ ਜਾਣ, ਬਾਣੀਆਂ ਪੜਨ ਵਾਲੇ ਇਕਾਗਰ ਮਨ ਵਾਲੇ ਉੱਚੇ ਜੀਵਨ ਵਾਲੇ ਗੁਰੂ ਸਾਹਿਬ ਜੀ ਦੀ ਹਜੂਰੀ ਚ ਬਾਟਾ ਲੈ ਕੇ ਆਉਣ ਤੇ ਬਾਣੀ ਪੜਨਗੇ ਤੇ ਪਾਣੀ ਅੰਮ੍ਰਿਤ ਬਣ ਜਾਏਗਾ। ਇਸੇ ਤਰ੍ਹਾਂ 2 ਫਲਾਂ ਦੇ ਸਾਧ ਸੰਗਤ ਜੀ ਬੂਟੇ ਇੱਕੋ ਘਰ ਵਿੱਚ ਇੱਕੋ ਥਾਂ ਤੇ ਇੱਕੋ ਜੀ ਮਿੱਟੀ ਟੈਸਟ ਕਰਾ ਕੇ ਉਹਦੇ ਚ ਲਾ ਦਿੱਤੇ ਜਾਣ, ਇੱਕੋ ਜੀ ਖੁਰਾਕ ਦੋਨਾਂ ਨੂੰ ਦਿੱਤੀ ਜਾਏ, ਇੱਕੋ ਸਮੇਂ ਤੇ ਪਾਣੀ ਦਿੱਤਾ ਜਾਏ, ਪਰ ਇੱਕ ਨੂੰ ਪਿਆਰ ਨਾਲ ਦੇਖਿਆ ਜਾਏ 15-20 ਮਿੰਟ ਖੜ ਕੇ, ਇੱਕ ਦੇ ਲਾਗੇ ਸਾਧ ਸੰਗਤ ਜੀ ਫਿੱਕੇ ਤੇ ਬੁਰੇ ਬੋਲ ਬੋਲੇ ਜਾਣ, ਕਹਿੰਦੇ ਪਰਤਾ ਕੇ ਵੇਖ ਲੈਣਾ, ਜਿਸ ਨੂੰ ਪਿਆਰ ਨਾਲ ਤੱਕਿਆ ਉਹਦੇ ਫਲ ਦਾ ਰਸ ਹੋਰ ਹੋਵੇਗਾ, ਤੇ ਜਿਹਦੇ ਲਾਗੇ ਬੁਰੇ ਬੋਲ ਬੋਲੇ ਉਹਦੇ ਫਲ ਦਾ ਰਸ ਹੋਰ ਹੁੰਦਾ। ਅਸਰ ਕਬੂਲ ਦੀ ਬਨਸਪਤੀ ਵੀ, ਮਿੱਟੀ ਅਸਰ ਕਬੂਲ ਦੀ, ਪਾਣੀ ਅਸਰ ਕਬੂਲ ਦਾ, ਜੇ ਪਾਣੀ ਨਾਮ ਦਾ ਅਸਰ ਨਾ ਕਬੂਲੇ ਤੇ ਬਾਣੀ ਪੜਿਆ ਪਾਣੀ ਅੰਮ੍ਰਿਤ ਕਿਵੇਂ ਬਣ ਸਕਦਾ, ਪਰ ਅਸਰ ਕਬੂਲ ਦਾ ਸਾਧ ਸੰਗਤ ਜੀ ਉਹ। ਜੇ ਪਾਣੀ ਤਾਂ ਮਿੱਟੀ ਬਨਸਪਤੀ ਜੜ ਚੀਜ਼ਾਂ ਅਸਰ ਕਬੂਲਦੀਆਂ ਤੇ ਫਿਰ ਮਨੁੱਖ ਕਿਉਂ ਨੀ, ਇਹ ਵੀ ਜ਼ਰੂਰ ਕਬੂਲਦਾ। ਜੇ ਸੰਸਾਰ ਦੇ ਰੰਗ ਤਮਾਸ਼ਿਆਂ ਤੋਂ ਥੋੜਾ ਕੁ ਪਰੇ ਇਹਨੂੰ ਕਰ ਦਿੱਤਾ ਜਾਏ, ਕਿਉਂਕਿ ਮਨ ਚਾਹੁੰਦਾ ਸਾਧ ਸੰਗਤ ਜੀ ਆਹ ਦੇਖਾਂ ਉਹ ਸੁਣਾ, ਕਹਿੰਦੇ ਦੇਖਣ ਤੇ ਸੁਣਨ ਤੋਂ ਜੋ ਮਹਾਰਾਜ ਨੇ ਦੇਖਣ ਸੁਣਨ ਤੋਂ ਮਨਾ ਕੀਤਾ, ਥੋੜਾ ਜਿਹਾ ਮਨ ਨੂੰ ਵਰਜ ਲਵੇ, ਸੁਰਤੀ ਉਵੇਂ ਉਵੇਂ ਅੰਤਰਮੁਖੀ ਹੁੰਦੀ ਜਾਵੇਗੀ, ਜਿਵੇਂ ਜਿਵੇਂ ਥੋੜਾ ਜਿਹਾ ਇਹਨੂੰ ਵਰਜ ਕੇ ਰੱਖੇਗਾ। ਪਰ ਜੇ ਆਖੇ ਭਈ ਉਹ ਹੀ ਸੁਣਾ ਜੋ ਮਹਾਰਾਜ ਨੇ ਸੁਣਨ ਤੋਂ ਮਨਾ ਕੀਤਾ, ਕਿਉਂਕਿ ਮਨ ਨੂੰ ਆਨੰਦ ਕੁਝ ਹੋਰ ਸੁਣਿਆ ਆਉਂਦਾ, ਗੁਰੂ ਸਾਹਿਬ ਕਹਿੰਦੇ ਕੁਝ ਹੋਰ ਸੁਣ ਤੇਰੇ ਭਲੇ ਵਾਸਤੇ, ਜੇ ਤੇ ਉਹਨੂੰ ਸਾਧ ਸੰਗਤ ਜੀ ਥੋੜਾ ਕੁ ਉਤੋਂ ਦੂਰ ਕਰ ਦੇਵੇ, ਆਪਣੇ ਆਪ ਅੰਤਰਮੁਖੀ ਹੋ ਗਏ ਤੇ ਇਹ ਅੰਦਰੋਂ ਆਤਮ ਵਸਤੂ ਦਾ ਆਨੰਦ ਪ੍ਰਾਪਤ ਕਰਨ ਲੱਗ ਪੈਂਦਾ। ਇਹੀ ਸਰੀਰ ਗੁਰਮੁਖ ਦੀ ਇਹ ਨਿਸ਼ਾਨੀ, ਕਹਿੰਦੇ ਬਸ ਉਹ ਫਿਰ ਇਹ ਮਨ ਦਾ ਖੰਡਾ ਜਿੱਥੇ ਜਿੱਥੇ ਹੁੰਦਾ ਉਥੋਂ ਉਥੋਂ ਆਪਣੇ ਆਪ ਨੂੰ ਵਰਜ ਕੇ ਸਾਧ ਸੰਗਤ ਜੀ ਰੱਖਦਾ। ਇਹ ਗੁਰਮੁਖ ਦੀ ਨਿਸ਼ਾਨੀ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਗੁਰਮੁਖ ਹੋਵੇ ਕਾਇਆ ਸੋਧੇ, ਗੁਰਮੁਖ ਖੋਜੇ ਬੇਪਰਵਾਹ। ਇਸ ਸਰੀਰ ਵਿੱਚੋਂ ਗੁਰਮੁਖ ਉਸ ਬੇਪਰਵਾਹ ਪ੍ਰਮਾਤਮਾ ਨੂੰ ਖੋਜਦਾ, ਕਿੱਥੇ ਟਿਕਾਣਾ ਕਰਕੇ ਬੈਠਾ ਉਹ, ਕਿਉਂ ਨੀ ਮਿਲ ਰਿਹਾ, ਫਿਰ ਕਿਸੇ ਨੂੰ ਪੁੱਛੇਗਾ। ਜਦੋਂ ਕਿਸੇ ਗੁਰਮੁਖ ਨੂੰ ਪੁੱਛੇਗਾ ਫਿਰ ਉਹ ਜੁਗਤੀ ਦੱਸੇਗਾ, ਜੁਗਤੀ ਦੱਸੇਗਾ ਤੇ ਫਿਰ ਇਸੇ ਵਿੱਚੋਂ ਆਨੰਦ ਆਉਣ ਲੱਗ ਪਵੇਗਾ ਜੀ।
ਗੁਰਮੁਖ ਵਣਜ ਸਦਾ ਸੁਖ ਪਾਏ, ਸਹਿਜੇ ਸਹਿਜ ਮਿਲਾਏਂਦਾ।
ਗੁਰਮੁਖ ਪਰਮਾਤਮਾ ਦੇ ਨਾਮ ਦਾ ਵਣਜ ਕਰਕੇ ਸਾਧ ਸੰਗਤ ਜੀ ਸੁਖੀ ਹੋ ਜਾਂਦਾ ਤੇ ਸੁਤੇ ਇਸੇ ਦੀ ਗਿਆਨ ਵਿੱਚ ਸਮਾਈ ਹੁੰਦੀ ਉਸ ਦੀ।
ਸੱਚਾ ਮਹਿਲ ਸੱਚੇ ਭੰਡਾਰਾ,
ਪਰਮਾਤਮਾ ਦਾ ਸਰੂਪ ਵੀ ਸੱਚਾ ਹੈ ਤੇ ਉਹਦੇ ਕੋਲ ਨਾਮ ਦਾ ਭੰਡਾਰਾ ਜਿਹੜਾ ਉਹ ਵੀ ਬੇਅੰਤ ਹੈ ਜੀ।
ਆਪੇ ਦੇਵੈ ਦੇਵਨਹਾਰਾ,
ਆਪ ਹੀ ਸਾਧ ਸੰਗਤ ਜੀ ਦਾਤ, ਉਹ ਦਾਤਾ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਨੂੰ ਦੇਣਾ ਚਾਹੇ ਉਹਨਾਂ ਨੂੰ ਮਿਲਦੀ ਹੈ, ਇਹ ਭਗਤੀ ਦੀ ਦਾਤ, ਇਹ ਨਾਮ ਦੀ ਦਾਤ।
ਗੁਰਮੁਖ ਸਾਲਾ ਏ ਸੁਖਦਾਤੇ, ਮਨ ਮੇਲੇ ਕੀਮਤ ਪਾਏਂਦਾ।
ਗੁਰਮੁਖ ਜਿਹੜੇ ਸਾਧ ਸੰਗਤ ਜੀ ਕਹਿੰਦੇ ਉਸ ਸੁਖਦਾਤੇ ਨੂੰ ਸਲਾਹੁੰਦੇ ਨੇ, ਬਚਨੀ ਏਦਾਂ ਦੇ ਕਰਦੇ ਜਿਸ ਵਿੱਚ ਉਹਦੀ ਸਿਫਤ ਹੋਵੇ। ਮਨ ਮੇਲੇ ਕੀਮਤ ਪਾਏਂਦਾ, ਫਿਰ ਮਨ ਉਹਦੇ ਨਾਲ ਮੇਲ ਕੇ ਰੱਖਦੇ, ਬਚਨ ਉਹ ਕਰਨੇ ਜਿਹਨਾਂ ਨਾਲ ਪਰਮਾਤਮਾ ਦੇ ਨੇੜੇ ਹੋਇਆ ਜਾਵੇ, ਕਿਉਂਕਿ ਬਚਨਾ ਬਚਨਾ ਦਾ ਸਾਧ ਸੰਗਤ ਜੀ ਬੜਾ ਅਸਰ ਹੁੰਦਾ ਤੇ ਬਹੁਤ ਫਰਕ ਕੀ ਬੋਲਿਆ, ਜਿਹੋ ਜਿਹੇ ਬਚਨ ਬੋਲੇ ਸਾਧ ਸੰਗਤ ਜੀ, ਬਚਨ ਤੇ ਦੂਰ ਮਿਲਿਆ, ਬਚਨ ਵਿਰੋਧ ਹੋਈ, ਬਚਨ ਤੇ ਮੁੱਦਤ, ਬਚਨ ਤੇ ਰੋਖ ਜੂ ਵਿਦਵਾਨਾਂ ਲਿਖਿਆ। ਕਹਿੰਦੇ ਦੋ ਚਾਰ ਬਚਨ ਏਦਾਂ ਦੇ ਬੋਲਦੇ ਹੋ ਬੰਦੇ ਦਾ ਸਾਰੀ ਉਮਰ ਕਿਸੇ ਨਾਲ ਪ੍ਰੇਮ ਬਣ ਜਾਂਦਾ, ਦੋ ਚਾਰ ਬਚਨ ਏਦਾਂ ਦੇ ਬੋਲਦੇ ਹੋ ਸਕਾ ਭਰਾ ਸਕੇ ਭਰਾ ਦਾ ਮੂੰਹ ਨੀ ਦੇਖਣਾ ਚਾਹੁੰਦਾ, ਸਿਰਫ ਬੋਲਣ ਦੇ ਇੰਨਾ ਫਰਕ ਹੈ। ਬਚਨਾ ਕਰਕੇ ਹੀ ਪ੍ਰੇਮ ਵੱਧ ਜਾਂਦਾ, ਬਚਨਾ ਕਰਕੇ ਈਰਖਾ ਵੱਧ ਜਾਂਦੀ, ਬੋਲਣ ਬੋਲਣ ਚ। ਇਸੇ ਲਈ ਬਜੁਰਗਾਂ ਨੇ ਸਾਧ ਸੰਗਤ ਜੀ ਚੁਣ ਚੁਣ ਕੇ ਲਫ਼ਜ਼ ਰੱਖੇ ਸੀ ਬੋਲਣ ਵਾਸਤੇ। ਉਹਨਾਂ ਦਿਨਾਂ ਚ ਜਦੋਂ ਆ ਲਾਈਟਾਂ ਨਹੀਂ ਸੀ ਹੁੰਦੀਆਂ, ਬਿਜਲੀ ਨਹੀਂ ਸੀ ਸਾਧ ਸੰਗਤ ਜੀ ਪ੍ਰਕਾਸ਼ ਦੀ, ਦੀਵੇ ਜਗਦੇ ਸਨ, ਤੇ ਜਦੋਂ ਦੀਵਾ ਬੰਦ ਕਰਨਾ ਹੋਵੇ ਤੇ ਬਜੁਰਗ ਸਾਧ ਸੰਗਤ ਜੀ ਬੱਚੇ ਨੂੰ ਕਿਸੇ ਨੂੰ ਕਹਿਣਾ ਭਾਈ ਜਾਂ ਦੀਵਾ ਵੱਡਾ ਕਰਦੇ, ਬੱਚੇ ਨੇ ਜਾ ਕੇ ਦੀਵਾ ਬੁਝਾ ਦੇਣਾ। ਪਰ ਇਹ ਨੀ ਸੀ ਪਤਾ ਲੱਗਦਾ ਭਾਈ ਇਹ ਦੀਵਾ ਵੱਡਾ ਕਰਦੇ ਕਿਉਂ ਆਖਿਆ ਬਜੁਰਗ ਨੇ, ਹੈ ਤਾਂ ਦੀਵੇ ਨੂੰ ਫੂਕ ਹੀ ਮਾਰਨੀ ਸੀ ਨਾ, ਹੈ ਤਾਂ ਬੰਦ ਕਰਨਾ ਸੀ, ਪਰ ਕਹਿੰਦੇ ਵੱਡਾ ਕਰਦੇ। ਪਰ ਜੇ ਕੋਈ ਪੁੱਛੇ ਤੇ ਫਿਰ ਬਜੁਰਗ ਦੱਸਦੇ ਵੀ ਸੀ, ਜੇ ਪੁੱਛੇ ਨਾ ਭਾਈ ਤੁਸੀਂ ਬਜੁਰਗੋ ਵੱਡਾ ਕਰਨਾ ਕਿਉਂ ਆਖਿਆ, ਹੈ ਤਾਂ ਦੀਵਾ ਬੁਝਾਉਣਾ ਸੀ, ਇਹ ਕਿਉਂ ਨੀ ਆਖਿਆ ਵੀ ਦੀਵਾ ਬੁਝਾ ਦੇ। ਉਹ ਕਹਿੰਦੇ ਭਾਈ ਸ਼ਬਦਾਂ ਦੀ ਚੋਣ ਕਰਨੀ ਪੈਂਦੀ ਆ, ਦੀਵਾ ਬੁਝਾ ਦੇ ਜਿਹੜਾ ਇਹ ਸ਼ਬਦ ਚੰਗਾ ਨਹੀਂ, ਤੇ ਕਿਸੇ ਦਾ ਦੀਵਾ ਬੁਝ ਨਾ ਜਾਏ, ਜਿਨ੍ਹਾਂ ਦਾ ਦੀਵਾ ਬੁਝ ਜਾਂਦੇ ਫਲਾਣੇ ਦਾ ਤਾਂ ਦੀਵਾ ਹੀ ਗੁੱਲ ਹੋ ਗਿਆ। ਦੀਵਾ ਬੁਝਣਾ ਲਫ਼ਜ਼ ਚੰਗਾ ਨਹੀਂ, ਕਹਿੰਦੇ ਹੈ ਤਾਂ ਬੁਝਾਉਣਾ ਹੀ ਹੈ ਪਰ ਲਫ਼ਜ਼ ਉਹ ਮੂੰਹੋਂ ਵਰਤਣਾ ਜਿਹੜਾ ਸਾਧ ਸੰਗਤ ਜੀ ਅਸਲ ਵਿੱਚ ਇਹ ਜਦੋਂ ਪ੍ਰਕਿਰਿਆ ਕਰੇ ਤੇ ਚੰਗੀ ਕਰੇ। ਇਸ ਲਈ ਕਹਿੰਦੇ ਤਾਂ ਕਹਿੰਦੇ ਸੀ ਦੀਵਾ ਵੱਡਾ ਕਰਦੇ, ਉਹ ਕਹਿੰਦੇ ਬੁਝਾਉਣਾ ਜ਼ਰੂਰ ਹੈ ਤਾਂ ਬੰਦ ਹੀ ਕਰਨਾ ਪਰ ਕੱਲ ਨੂੰ ਫੇਰ ਜਗਾਉਣਾ, ਸਦਾ ਵਾਸਤੇ ਬੰਦ ਨਹੀਂ ਕਰਨਾ। ਇਸ ਕਰਕੇ ਕਹਿਣਾ ਹੀ ਨੀ ਵੀ ਜਾਂ ਦੀਵਾ ਬੁਝਾ ਦੇ, ਦੀਵਾ ਬੋਝ ਹੀ ਨਾ ਜਾਏ ਕਿਤੇ। ਕਹਿੰਦੇ ਦੀਵਾ ਬੁਝਾਉਣਾ ਨਹੀਂ, ਵੱਡਾ ਕਰਦੇ ਭਾਈ, ਲਫ਼ਜ਼ ਚੰਗਾ ਚੁਣ ਲਿਆ। ਕਿਉਂ? ਕਿਉਂਕਿ ਜਿਹੜੇ ਲਫ਼ਜ਼ ਨੂੰ ਵਾਰ ਵਾਰ ਉਹ ਕਹਿੰਦੇ ਸੀ ਬੋਲਿਆ ਜਾਵੇਗਾ, ਉਹਨੇ ਭਾਈ ਇੱਕ ਦਿਨ ਕਿਰਿਆ ਕਰਨੀ, ਫਿਰ ਬੰਦਾ ਚੜ੍ਹਾਈ ਕਰ ਜਾਏ। ਤੇ ਸਾਧ ਸੰਗਤ ਜੀ ਆਮ ਤੌਰ ਤੇ ਜੀਵਨ ਤੇ ਮਰਨ ਦੋ ਹੀ ਕਿਰਿਆਵਾਂ ਨੇ, ਬੰਦਾ ਜਿਉਂਦਾ ਤੇ ਫਿਰ ਮੌਤ ਵੀ ਆਉਂਦੀ ਹੈ। ਪਰ ਜਦੋਂ ਕੋਈ ਚੜ੍ਹਾਈ ਕਰ ਜਾਏ ਤੇ ਸਿਆਣੇ ਬਜ਼ੁਰਗ ਇਹ ਨਹੀਂ ਕਹਿੰਦੇ ਫਲਾਣਾ ਮਰ ਗਿਆ, ਕਹਿਣਗੇ ਉਹ ਪਰਲੋਕ ਗਮਨ ਕਰ ਗਿਆ, ਭਾਈ ਚੜ੍ਹਾਈ ਕਰ ਗਿਆ, ਸਵਰਗਵਾਸ ਹੋ ਗਿਆ, ਪ੍ਰਾਣ ਤਿਆਗ ਗਿਆ, ਮਰ ਗਿਆ ਲਫ਼ਜ਼, ਹੋਰ ਤਰ੍ਹਾਂ ਦੀ ਕਿਰਿਆ ਕਰਦਾ ਤੇ ਪ੍ਰਲੋਕ ਗਮਨ ਕਰ ਗਿਆ, ਹੋਰ ਤਰ੍ਹਾਂ ਦੀ ਕਿਰਿਆ, ਕੰਮ ਤਾਂ ਉਹੀ ਹੈ, ਹੈ ਤਾਂ ਵਾਕਿਆ ਹੀ ਉਹ ਚਲੇ ਗਿਆ ਸੰਸਾਰ ਤੋਂ, ਪਰ ਲਫ਼ਜ਼ ਦੂਜੀ ਤਰ੍ਹਾਂ ਦਾ ਚੁਣ ਲੈਂਦੇ, ਸੰਬੋਧਨ ਉਸੇ ਤਰ੍ਹਾਂ ਦਾ ਸਾਧ ਸੰਗਤ ਚੁਣ ਲੈਣਗੇ। ਕਿਸੇ ਨੇ ਦੁਕਾਨ ਬੰਦ ਕਰਨੀ ਹੋਵੇ ਤੇ ਉਹ ਇਹ ਨੀ ਕਹਿੰਦਾ ਭਾਈ ਦੁਕਾਨ ਬੰਦ ਕਰ ਦੇ ਜਾਂ ਸ਼ਟਰ ਸੁੱਟ ਦੇ, ਇਹਦਾ ਹੈ ਤਾਂ ਬੰਦ ਹੀ ਕਰਨੀ ਸ਼ਾਮ ਨੂੰ, ਪਰ ਆਪਣੇ ਨੌਕਰ ਨੂੰ ਆਖੇਗਾ ਭਾਈ ਹੁਣ ਸਮਾਂ ਹੋ ਗਿਆ ਦੁਕਾਨ ਵਧਾ ਦੇ, ਵਧਾ ਦੇਣੀ ਚਾਹੀਦੀ ਹੁਣ ਕਿਉਂਕਿ ਹੁਣ ਟਾਈਮ ਹੋ ਗਿਆ, ਦਿਨ ਮੁੱਕ ਗਿਆ ਸਾਰਾ। ਹੁਣ ਬੰਦਾ ਪੁੱਛੇ ਭਾਈ ਕਰਨੀ ਤਾਂ ਬੰਦ ਹੈ ਤੇ ਸਿੱਧਾ ਕਿਉਂ ਨੀ ਕਹਿੰਦਾ ਵੀ ਦੁਕਾਨ ਬੰਦ ਕਰ ਦੇ? ਉਹ ਕਹਿੰਦਾ ਭਾਈ ਗੁਰਮੁਖੋ, ਜਦੋਂ ਇੱਕੋ ਗੱਲ ਵਾਰ ਵਾਰ ਆਖੀ ਜਾਏ ਉਹਨੇ ਅਸਰ ਵਿਖਾਉਣਾ ਹੁੰਦਾ, ਤੇ ਇਹ ਸਦਾ ਲਈ ਬੰਦ ਨੀ ਕਰਨੀ, ਸਿਰਫ ਰਾਤ ਬੰਦ ਕਰਨੀ, ਕੱਲ ਫੇਰ ਖੋਲਣੀ। ਇਸ ਲਈ ਇਹ ਬੰਦ ਕਰਨਾ ਲਫ਼ਜ਼ ਕਹਿਣਾ ਹੀ ਨਹੀਂ, ਇਹੀ ਕਹਿਣਾ ਵੀ ਵਧਾ ਦੇ, ਇਹਨੂੰ ਬੰਦ ਨੀ ਕਰਨਾ, ਇਹਦੇ ਚ ਵਾਧਾ ਕਰਨਾ। ਸ਼ਬਦ ਦਾ ਸਾਧ ਸੰਗਤ ਜੀ ਫਰਕ ਹੈ। ਉਹ ਕਹਿੰਦੇ ਸ਼ਬਦ ਤੇ ਦੂਰ ਮਿਲੀ, ਸ਼ਬਦ ਤੇ ਦੂਰ ਮਿਲਿਆ ਸ਼ਬਦ ਵਿਰੋਧ ਹੋਈ, ਸ਼ਬਦ ਤੇ ਮੁੱਦਤ ਸ਼ਬਦ ਤੇ ਰੋਕ ਜੂ। ਫਿਰ ਕਹਿੰਦੇ ਨੇ ਸ਼ਬਦ ਤੇ ਜਵਾਲ ਉੱਠੇ ਸ਼ਬਦ ਤੇ ਸੀਤਲ ਹੋਈ, ਸ਼ਬਦ ਤੇ ਮਰ ਜਾਈ ਸ਼ਬਦ ਤੇ ਪੋਖ ਜੂ। ਬੋਲਣ ਬੋਲਣ ਦਾ ਫਰਕ ਇੱਕ ਸ਼ਬਦ ਸ਼ਬਦ ਦਾ ਹੀ, ਅੱਖਰਾਂ ਅੱਖਰਾਂ ਦਾ। ਕੁਝ ਅੱਖਰ ਐਸੇ ਬੋਲ ਦਿੱਤੇ ਜਾਣ ਤੇ ਸੁਣਨ ਵਾਲੇ ਦੇ ਅੰਦਰ ਭਾਂਬੜੀ ਗੁੱਸੇ ਦਾ ਮੱਚ ਜਾਂਦਾ, ਕੁਝ ਸ਼ਬਦ ਹੀ ਐਸੇ ਬੋਲੇ ਜਾਣ ਸਾਰਾ ਗੁੱਸਾ ਹੀ ਠੰਡਾ ਹੋ ਜਾਂਦਾ ਅਗਲੇ ਦਾ। ਸ਼ਬਦ ਹੀ ਇਸ ਤਰ੍ਹਾਂ ਦਾ ਬੋਲ ਦਿੱਤਾ ਜਾਏ, ਕਈ ਵਾਰੀ ਬੰਦਾ ਮਾਰੀ ਜਾਂਦਾ। ਸ਼ਬਦ ਇੱਦਾਂ ਦਾ ਬੋਲ ਦਿੱਤਾ ਜਾਏ ਤੇ ਭਾਵੇਂ ਮਰਨ ਲੱਗੇ ਇਹਨੂੰ ਵਾਪਸ ਲੈ ਆਓ। ਬੋਲਣ ਦਾ ਸ਼ਬਦ ਸ਼ਬਦ ਦਾ ਸਾਧ ਸੰਗਤ ਜੀ ਕਹਿੰਦੇ ਫਰਕ। ਗੁਰਮੁਖ ਸਾਧ ਸੰਗਤ ਜੀ ਇਸ ਗੱਲ ਦਾ ਕਹਿੰਦੇ ਖਿਆਲ ਰੱਖਦੇ। ਗੁਰਮੁਖ ਵਣਜ ਸਦਾ ਸੁਖ ਪਾਏ, ਸਹਿਜ ਸਹਿਜ ਮਲਾਏ ਦਾ। ਫਿਰ ਕਹਿੰਦੇ ਗੁਰਮੁਖ ਸਲਾਹੇ ਸੁਖ ਦਾਤੇ, ਗੁਰਮੁਖ ਉਹਦੀ ਸਲਾਹ ਦੀ ਉਹਦੀ ਸਿਫਤ ਦੇ ਬਚਨ ਬੋਲੇਗਾ। ਉਹ ਬਚਨ ਬੋਲਣਾ ਜਿਸ ਵਿੱਚ ਪਰਮਾਤਮਾ ਦੀ ਸਿਫਤ ਹੋਵੇ, ਗੁਰੂ ਦੀ ਸਿਫਤ ਹੋਵੇ, ਆਪਣੇ ਗੁਰੂ ਦੀ ਵਡਿਆਈ ਕੀਤੀ ਹੋਵੇ, ਪਰਮੇਸ਼ਰ ਦੀ ਵਡਿਆਈ ਕੀਤੀ, ਬਚਨ ਉਹ ਬੋਲਣੇ। ਨਹੀਂ ਤੇ ਬਚਨ ਦਾ ਕੀ ਹੈ, ਭਾਵੇਂ ਨਿੰਦਿਆ ਦੇ ਬੋਲੀ ਜਾਏ, ਪਰ ਅਸਰ ਉਦਾਂ ਦਾ ਹੋਵੇਗਾ ਜਿਵੇਂ ਦੇ ਬਚਨ ਕੋਈ ਸਾਧ ਸੰਗਤ ਜੀ ਬੋਲੇਗਾ। ਗੁਰਮੁਖ ਦੀ ਇਹ ਨਿਸ਼ਾਨੀ, ਹਜ਼ੂਰ ਨੇ ਕਿਰਪਾ ਕੀਤੀ, ਗੁਰਮੁਖ ਸਾ ਲਾਹੇ ਸੁਖ ਦਾਤੇ ਮਨ ਮੇਲੇ ਕੀਮਤ ਪਾਏਗਾ। ਗੁਰਮੁਖ ਉਹ ਬਚਨ ਬੋਲਦਾ ਜਿਸ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਗਈ ਹੋਵੇ, ਉਹਨੂੰ ਬੇਅੰਤ, ਉਹਨੂੰ ਵੱਡਾ, ਉਹਨੂੰ ਸਮਰੱਥ ਆਖਿਆ ਗਿਆ ਹੋਵੇ। ਇਹ ਬਚਨ ਬੋਲਣ ਕਰਕੇ ਕਹਿੰਦੇ ਨੇ ਮਨ ਗੁਰਮੁਖ ਦਾ ਪਰਮਾਤਮਾ ਨਾਲ ਸਾਧ ਸੰਗਤ ਜੀ ਮਿਲਿਆ ਰਹਿੰਦਾ, ਗੁਰੂ ਨਾਲ, ਗੁਰੂ ਦੇ ਬਚਨਾਂ ਨਾਲ, ਉਹਦੇ ਕੌਤਕਾਂ ਨਾਲ ਮਨ ਮਿਲਿਆ ਰਹਿੰਦਾ ਫਿਰ ਗੁਰਮੁਖ ਦਾ।
ਪਾਇਆ ਵਿੱਚ ਵਸਤ ਕੀਮਤ ਨਹੀਂ ਪਾਈ,
ਕਹਿੰਦੇ ਨੇ ਅਸਲ ਵਿੱਚ ਇਸੇ ਕਾਇਆ ਵਿੱਚ ਸਾਧ ਸੰਗਤ ਜੀ ਬਹੁਤ ਕੀਮਤੀ ਵਸਤੂ ਹੈ, ਆਤਮ ਵਸਤੂ, ਪਰਮਾਤਮਾ ਦਾ ਨਾਮ। ਪਰ ਬਹੁਤਾਤ ਵਿੱਚ ਲੋਕਾਂ ਨੇ ਇਹਦੀ ਕੀਮਤ ਨਹੀਂ ਜਾਣੀ ਵੀ ਇਸ ਕਾਇਆ ਦੇ ਅੰਦਰ ਉਹ ਬਹੁਤ ਕੀਮਤੀ ਵਸਤੂ ਵੀ ਟਿੱਕੀ ਹੋਈ ਹੈ ਜਿਹਨੂੰ ਲੱਭਦੇ ਫਿਰਦੇ ਆ, ਜਿਸ ਸ਼ਾਂਤੀ ਨੂੰ, ਜਿਸ ਸੁੱਖ ਨੂੰ, ਜਿਸ ਚੈਨ ਨੂੰ, ਜਿਸ ਆਨੰਦ ਨੂੰ ਬੰਦਾ ਬਾਹਰੋਂ ਲੱਭਦਾ ਫਿਰਦਾ, ਤਰਸਦਾ ਤੇ ਮਿਲਦਾ ਨੀ, ਫਿਰ ਵੀ ਅਸਲ ਵਿੱਚ ਕਹਿੰਦੇ ਤੇਰੇ ਅੰਦਰ ਹੀ ਆ, ਪਰ ਤੈਨੂੰ ਕੀਮਤ ਦਾ ਪਤਾ ਨੀ ਲੱਗਾ। ਪ੍ਰਾਪਤੀ ਹੋ ਸਕਦੀ ਸੀ, ਪਰ ਜੇ ਇਸ ਪਹਿਲਾਂ ਕਾਇਆ ਦੀ ਕੀਮਤ ਦਾ ਪਤਾ ਲੱਗਦਾ, ਫਿਰ ਕਾਇਆ ਅੰਦਰ ਟਿੱਕੀ ਉਸ ਆਤਮ ਵਸਤੂ ਦੀ ਕੀਮਤ ਦਾ ਪਤਾ ਲੱਗਦਾ, ਜੇ ਕੋਈ ਕੀਮਤ ਸਮਝਦਾ, ਤੇ ਫਿਰ ਸਾਧ ਸੰਗਤ ਜੀ ਮਹਾਰਾਜ ਦੇ ਬਚਨੋਂ ਕਹਿੰਦੇ ਜਿਹਨੂੰ ਕੀਮਤ ਦਾ ਪਤਾ ਨਾ ਹੋਵੇ, ਵਿਣ ਗਾਹਕ ਗੁਣ ਵਿੱਚ ਆ ਤੋ ਗੁਣ ਸਹਿਬੋ ਜਾਏ। ਜਿਵੇਂ ਮਹਿੰਗਾ ਹੁੰਦਾ ਬਹੁਤ ਜ਼ਿਆਦੀ ਸਾਧ ਸੰਗਤ ਜੀ ਕਾਸਟ ਉਹਦੀ ਕੀਮਤ, ਤੇ ਸਹਿਗਾ ਹੁੰਦਾ ਸਸਤਾ। ਕਹਿੰਦੇ ਜਿਹਨੂੰ ਗੁਣ ਦਾ ਪਤਾ ਨਾ ਹੋਵੇ ਉਹਦੇ ਕੋਲ ਗੁਣਾਂ ਦਾ ਵਪਾਰ ਕਰੋਗੇ ਤੇ ਸਸਤਾ ਹੀ ਜਾਵੇਗਾ, ਕਿਉਂ ਉਹਨੂੰ ਪਛਾਣ ਨਹੀਂ ਹੈ। ਜਿਹਨੂੰ ਗੁਣ ਦਾ ਪਤਾ ਹੋਵੇ ਉੱਥੇ ਜਾ ਕੇ ਗੁਣ ਦੀ ਗੱਲ ਕਰੋਗੇ ਤੇ ਬਹੁਤ ਸਤਿਕਾਰ ਕਰੇਗਾ, ਕਿਉਂਕਿ ਉਹਨੂੰ ਗੁਣ ਦੀ ਕਦਰ ਹੁੰਦੀ ਹੈ। ਵਿਣ ਗੁਣ ਗਾਹਕ ਵੇਚੀ ਗਏ, ਕਹਿੰਦੇ ਬਿਨਾਂ ਗਾਹਕਾਂ ਤੋਂ ਜੇ ਗੁਣ ਵੇਚੋਗੇ ਤਾਂ ਉਹ ਗੁਣ ਸਹਿਗੋ ਜਾਏ, ਕਿਉਂ ਉਹ ਗੁਣ ਦੀ ਕੀਮਤ ਨਹੀਂ ਜਾਣਦਾ, ਇਸ ਕਰਕੇ ਉਹਨੇ ਮੁੱਲ ਨਹੀਂ ਪਾਉਣਾ ਤੇਰੇ ਗੁਣ ਦਾ। ਜਿਸ ਨੂੰ ਸੋਝੀ ਹੈ ਉਹਦੇ ਕੋਲ ਜਾ ਕੇ ਗੁਣ ਦੀ ਗੱਲ। ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਲਾਲ ਦਿੱਤਾ ਸਾਧ ਸੰਗਤ ਜੀ ਪਟਨਾ ਸਾਹਿਬ ਵਾਲੇ ਥਾਂ ਤੇ, ਆਖਿਆ ਜਾ ਇਹਦਾ ਕੁਝ ਖਾਣ ਪੀਣ ਦਾ ਲਿਆ ਸਮਾਨ, ਤੇ ਲਾਲ ਕਿਹੜਾ ਕਦੀ ਕਿਸੇ ਨੇ ਦੇਖਿਆ ਸੀ। ਭਾਈ ਮਰਦਾਨਾ ਜੀ ਲੈ ਕੇ ਗਏ ਹਲਵਾਈ ਕੋਲੇ, ਉਹ ਕਹਿੰਦਾ ਵੀ ਇਹ ਮੇਰੇ ਕਿਸੇ ਕੰਮ ਦਾ ਤੇ ਨਹੀਂ, ਪਾਲ ਚਾਲ ਤੂੰ ਪਰਦੇਸੀ ਹੈ, ਮੈਂ ਸ਼ੇਰ ਮਠਿਆਈ ਤੇਰੇ ਪੱਲੇ ਉਦਾਂ ਹੀ ਪਾ ਦਿੰਦਾ, ਲੈ ਜਾ ਜੇ ਭੁੱਖ ਲੱਗੀ ਤੇ। ਭਾਈ ਮਰਦਾਨਾ ਜੀ ਨੇ ਆਖਿਆ ਨਹੀਂ ਸ਼ੇਰ ਮਠਿਆਈ ਇਹਦੀ ਨਹੀਂ, ਮੈਂ ਨੀ ਲੈਣੀ। ਵਾਪਸ ਆ ਗਿਆ ਮਹਾਰਾਜ ਕੋਲੇ, ਮਹਾਰਾਜ ਇੱਕ ਕਿਲੋ ਮਠਿਆਈ ਦਿੰਦੇ ਜੇ ਇਹਦੀ, ਜਿਹੜਾ ਲਾਲ ਕਹਿੰਦੇ ਤੁਸੀਂ। ਮਹਾਰਾਜ ਕਹਿੰਦੇ ਭਾਈ ਉਹਨੂੰ ਇਹਦੀ ਪਛਾਣ ਨੀ ਹੈ, ਕਿਸੇ ਦੂਸਰੇ ਥਾਂ ਲੈ ਕੇ ਜਾ। ਦੂਸਰੇ ਥਾਂ ਤੇ ਗਿਆ, ਦੂਸਰੇ ਦੁਕਾਨ ਤੇ ਚਲੇ ਗਿਆ। ਉਹਨੇ ਆਖਿਆ ਮੈਂ ਇਹ ਕੀ ਕਰਨਾ ਭਾਈ, ਪੱਥਰ ਜਿਹਾ, ਹਾਂ ਉਵੇਂ ਤੂੰ ਪਰਦੇਸੀ ਆ, ਕੁਝ ਛਕਣਾ ਤਾਂ ਆਟਾ ਦੋ ਕਿਲੋ ਤੈਨੂੰ ਦੇ ਦਿੰਦੇ। ਤਿੰਨ ਕਿਲੋ ਉਹਨੇ ਆਖਿਆ, ਫਿਰ ਮੁੜਾਇਆ ਕਹਿੰਦਾ ਮਹਾਰਾਜ ਇਹ ਕੀ ਦਿੱਤਾ ਜੇ 3 ਕਿਲੋ ਆਟਾ ਮਿਲਦਾ ਇਹਦਾ ਸਿਰਫ। ਮਹਾਰਾਜ ਕਹਿੰਦੇ ਵੀ ਐਵੇਂ ਮਰਦਾਨੇ ਉਹਨਾਂ ਥਾਵਾਂ ਤੇ ਨਾ ਜਿਹਨਾਂ ਨੂੰ ਇਹਦੀ ਕਦਰ ਨੀ ਹੈ ਪਛਾਣ ਨੀ ਹੈ, ਅਸੀਂ ਤੈਨੂੰ ਜਗ੍ਹਾ ਦੱਸਦੇ ਉੱਥੇ ਜਾ। ਕਹਿੰਦਾ ਮਹਾਰਾਜ ਕਿੱਥੇ? ਹਜ਼ੂਰ ਨੇ ਆਖਿਆ ਇੱਥੇ ਇੱਕ ਵੱਡੀ ਹਵੇਲੀ ਹੈ, ਉਸ ਹਵੇਲੀ ਦੇ ਮਾਲਕ ਦਾ ਨਾਂ ਸਾਲਸ ਰਾਏ, ਸਾਲਸ ਰਾਏ ਦਾ ਘਰ ਪੁੱਛ ਕੇ ਉੱਥੇ ਜਾ ਤੇ ਉਹਨੂੰ ਦਿਖਾ ਲਈ ਇੱਕ ਵਾਰੀ ਜਾ ਕੇ। ਜਦੋਂ ਮਰਦਾਨਾ ਸਾਲਸ ਰਾਏ ਦਾ ਘਰ ਪੁੱਛ ਕੇ ਉਹਦੀ ਹਵੇਲੀ ਗਿਆ, ਉਹਦੇ ਸੇਵਕ ਨੂੰ ਜਾ ਕੇ ਆਖਿਆ ਮੈਂ ਪਰਦੇਸੋਂ ਆਇਆ ਮਿਲਣਾ। ਜਦੋਂ ਸਾਲਸ ਰਾਏ ਬਾਹਰ ਆਇਆ, ਭਾਈ ਮਰਦਾਨੇ ਨੇ ਉਹਦੇ ਅੱਗੇ ਲਾਲ ਕੀਤਾ, ਉਹਨੇ ਮੱਥਾ ਟੇਕਿਆ, ਪਹਿਲਾਂ ਸਭ ਤੋਂ ਮੱਥਾ ਟੇਕ ਕੇ ਭੱਜ ਕੇ ਅੰਦਰ ਗਿਆ। ਉਹਨਾਂ ਦਿਨਾਂ ਚ 100 ਰੁਪਇਆ ਲਿਆਇਆ ਭਾਈ ਮਰਦਾਨੇ ਦੀ ਤਲੀ ਤੇ ਰੱਖ ਕੇ ਕਹਿਣ ਲੱਗਾ ਗੁਰਮੁਖਾ ਜ਼ਿੰਦਗੀ ਚ ਪਹਿਲੀ ਵਾਰ ਏਡੇ ਕੀਮਤੀ ਲਾਲ ਦੇ ਮੈਂ ਦਰਸ਼ਨ ਕੀਤੇ ਤੇ ਇਹਦੀ ਮਰਿਆਦਾ 100 ਰੁਪਇਆ ਦੀ ਦਰਸ਼ਨੀ ਭੇਟਾ ਲਿਖੀ ਮੇਰੇ ਬਜ਼ੁਰਗਾਂ ਨੇ, ਕਿਉਂਕਿ ਜੌਹਰੀ ਸੀ ਉਹ, ਪਛਾਣ ਵਾਲਾ ਸੀ, ਉਹ ਜੌਹਰੀ ਦਾ ਕੰਮ ਕਰਦਾ ਸੀ। ਕਹਿੰਦਾ ਮੈਂ ਜੌਹਰੀ ਆ, ਮੇਰੇ ਬਜ਼ੁਰਗਾਂ ਨੇ ਇਸ ਕੀਮਤੀ ਲਾਲ ਦੀ ਭੇਟਾ 100 ਰੁਪਇਆ ਦੱਸੀ ਹੈ, ਆ ਚੁੱਕ 100 ਰੁਪਇਆ ਤੇ ਕੀਮਤ ਤਾਂ ਇਹਦੀ ਮੈਂ ਸਾਰਾ ਕੁਝ ਵੇਚ ਕੇ ਵੀ ਨਹੀਂ ਦੇ ਸਕਦਾ। ਬੜਾ ਖੁਸ਼ ਹੋਇਆ, ਫੇਰ ਗਿਆ ਮਹਾਰਾਜ ਕੋਲੇ। ਕਹਿੰਦਾ ਮਹਾਰਾਜ ਹੁਣ ਅਸਲੀ ਬੰਦਾ ਪਛਾਣ ਵਾਲਾ ਲੱਭਾ, ਆ ਲਾਲ ਵੀ ਨੀ ਉਹਨੇ ਲਿਆ ਤੇ 100 ਰੁਪਇਆ ਵੀ ਦੇ ਦਿੱਤਾ ਸਿਰਫ ਦਰਸ਼ਨ ਕਰਨ ਦਾ ਹੀ। ਮਹਾਰਾਜ ਕਹਿੰਦੇ ਜਾ ਫਿਰ, ਸਾਡੀ ਵੀ ਇੱਕ ਮਰਿਆਦਾ, ਜੇ ਪਛਾਣ ਵਾਲਾ ਬੰਦਾ ਲੱਭ ਗਿਆ ਉਹਨੂੰ ਜਾ ਕੇ ਦੱਸ ਵੀ ਅਸੀਂ ਇਹਦੀ ਦਰਸ਼ਨੀ ਭੇਟਾ ਨਹੀਂ ਲੈਣੀ, ਕੀਮਤ ਦੇਣੀ ਤਾਂ ਦੇ, ਨਹੀਂ ਤੇ 100 ਵੀ ਵਾਪਸ ਕਰਕੇ ਆ। ਫਿਰ ਗਿਆ ਕਿ ਜਾ ਆਵਾਜ਼ ਮਾਰੀ, ਕਹਿੰਦਾ ਵੀ ਮੇਰੇ ਗੁਰੂ ਸਾਹਿਬ ਕਹਿੰਦੇ ਵੀ ਅਸੀਂ ਦਰਸ਼ਨੀ ਭੇਟਾ ਨਹੀਂ ਲੈਂਦੇ ਭਾਈ, ਇਹਦੇ ਦਰਸ਼ਨ ਵੇਚਣੇ ਨਹੀਂ ਅਸੀਂ, ਤੂੰ ਕੀਮਤ ਦੇ ਸਕਦਾ ਤੇ ਦੇ ਦੇ, ਨਹੀਂ ਤੇ 100 ਰੁਪਇਆ ਵਾਪਸ ਲੈ ਲਾ। ਬੜਾ ਹੈਰਾਨ ਹੋਇਆ, ਕਿਉਂ ਕਿਹੜਾ ਤੇਰਾ ਗੁਰੂ ਜਿਹੜਾ ਦਰਸ਼ਨੀ ਭੇਟਾ ਲਾਲ ਦੀ ਵਾਪਸ ਕਰੀ ਜਾਂਦਾ? ਕੀਮਤ ਮੈਂ ਤੈਨੂੰ ਪਹਿਲਾਂ ਦੱਸਿਆ, ਮੈਂ ਸਾਰੀ ਆਪਣੀ ਦੁਕਾਨ ਵੇਚ ਦੇਵਾਂ, ਹਵੇਲੀ ਵੇਚ ਦੇਵਾਂ, ਜੋ ਕੁਝ ਮੇਰੇ ਕੋਲ ਹੈ, ਤਾਂ ਵੀ ਇਹਦੀ ਕੀਮਤ ਨਹੀਂ ਮੈਂ ਦੇ ਸਕਦਾ, ਤਾਂ ਬਹੁਤ ਕੀਮਤੀ ਹੈ। ਮੈਂ ਇਹਦੀ ਭੇਟਾ ਜ਼ਰੂਰ, ਮਰਿਆਦਾ ਸੀ ਭੇਟਾ ਦੇਣੀ, ਉਹ ਮੈਂ ਦਿੱਤੀ ਹੈ। ਦੇਖਣ ਵਾਸਤੇ ਮਹਾਰਾਜ ਦੇ ਦਰਸ਼ਨ ਕਰਨ ਆਇਆ ਸਾਲਸ ਰਾਏ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਪ੍ਰੇਮੀ ਬਣ ਗਿਆ। ਜਿੱਥੇ ਸਤਸੰਗ ਜੀ ਗੁਣ ਦੀ ਕਦਰ ਨਹੀਂ ਪੈਣੀ ਕਹਿੰਦੇ, ਉੱਥੇ ਭਾਈ ਗੁਣਾਂ ਦੀ ਵਿਆਖਿਆ ਕਰਨ ਦੀ ਲੋੜ ਹੀ ਨਹੀਂ ਹੈ, ਜਿਹਨੂੰ ਪਤਾ ਨਹੀਂ ਵੀ ਇਸ ਗੁਣ ਦਾ ਮੁੱਲ ਕੀ ਹੈ। ਵਿਣ ਗਾਹਕ ਗੁਣ ਵੇਚੀਏ ਤਾਂ ਉਹ ਗੁਣ ਸਹਿਗ ਹੋ ਜਾਏ, ਕਹਿੰਦੇ ਸਸਤਾ ਵੇਚਣਾ ਪਵੇਗਾ ਫਿਰ। ਪਰ ਜੇ ਕੀਮਤ ਦਾ ਪਤਾ ਲੱਗ ਜਾਏ ਫਿਰ ਸਤਸੰਗ ਜੀ ਆਨੰਦ ਬਹੁਤ ਹੈ। ਹਜ਼ੂਰ ਦੇ ਬਚਨ ਕਾਇਆ ਵਿੱਚ ਵਸਤ ਕੀਮਤ ਨਹੀਂ ਪਾਈ, ਇਸ ਕਾਇਆ ਚ ਆਤਮ ਵਸਤੂ ਹੈ ਤਾਂ ਜ਼ਰੂਰ ਆਨੰਦ ਹੈ, ਸੁੱਖ ਤਾਂ ਬਹੁਤ ਹੈ, ਅੰਦਰ ਹੀ ਟਿਕਿਆ ਹੋਇਆ, ਪਰ ਕੀਮਤ ਦਾ ਪਤਾ ਨਹੀਂ ਲੱਗਾ, ਇਸੇ ਕਰਕੇ ਸੰਸਾਰ ਦੁਖੀ ਹੈ ਜੀ।
ਗੁਰਮੁਖ ਆਪੇ ਦੇ ਵਡਿਆਈ,
ਗੁਰਮੁਖਾਂ ਨੂੰ ਉਹ ਪ੍ਰਮਾਤਮਾ ਸਤਸੰਗ ਜੀ ਆਪ ਵਡਿਆਈ ਦੇ ਦਿੰਦਾ, ਕਿਉਂਕਿ ਸੋਝੀ ਬਖਸ਼ ਦੇਵੇਗਾ ਚੰਗੇ ਮਾੜੇ ਦੀ, ਪਾਪ ਪੁੰਨ ਦੀ, ਗਿਆਨ ਗਿਆਨ ਦੀ, ਆਤਮਾ ਪ੍ਰਮਾਤਮਾ ਦੀ, ਇਹ ਸੋਝੀ ਪ੍ਰਮਾਤਮਾ ਦੇ ਕੇ ਗੁਰਮੁਖਾਂ ਨੂੰ ਵਡਿਆਈ ਦਿੰਦਾ ਹੈ ਜੀ।
ਜਿਸ ਦਾ ਹੱਟ ਸੋਈ ਵਥ ਜਾਣ, ਗੁਰਮੁਖ ਦੇ ਨਾ ਪਛਤਾਏਂਦਾ।
ਜਿਸ ਪ੍ਰਮਾਤਮਾ ਨੇ ਸਤਸੰਗ ਜੀ ਸਰੀਰ ਦਾ ਹੱਟ ਬਣਾਇਆ, ਉਸੇ ਨੇ ਇਹਦੇ ਚ ਆਤਮ ਵਸਤੂ ਟਿਕਾਈ, ਤੇ ਅਸਲ ਵਿਚ ਉਹ ਹੀ ਸਤਸੰਗ ਜੀ ਪੂਰਾ ਇਹਦੀ ਕੀਮਤ ਨੂੰ ਜਾਣਦਾ ਵੀ ਕਿੰਨਾ ਵੱਡਾ ਸੁੱਖ ਹੈ ਅਸਲ ਵਿਚ, ਇਹ ਕਿੰਨਾ ਵੱਡਾ ਆਨੰਦ ਹੈ ਇਸ ਆਤਮਾ ਦੇ ਨਾਲ ਪਛਾਣ ਬਣ ਜਾਣ ਦਾ। ਗੁਰਮੁਖ ਦੇ ਨਾ ਪਛੋਤਾਏਂਦਾ, ਗੁਰੂ ਏਡਾ ਸਮਰੱਥ ਹੈ ਸਤਸੰਗ ਜੀ, ਇੰਨੀ ਕੀਮਤੀ ਵਸਤੂ ਸਾਡੇ ਸਰੀਰ ਚ ਟਿਕਾ ਕੇ, ਤੇ ਫਿਰ ਅਸੀਂ ਮੁੱਲ ਨੀ ਜਾਣਦੇ, ਤਾਂ ਵੀ ਪਛਤਾਉਂਦਾ ਨੀ ਵੀ ਇਹਨੂੰ ਬੇਕਦਰੇ ਨੂੰ ਕਾਹਨੂੰ ਦਿੱਤੀ ਇਹ ਆਤਮ ਵਸਤੂ, ਪਛਤਾਉਂਦਾ ਨੀ ਹੈ ਉਹ। ਇਸੇ ਤਰ੍ਹਾਂ ਗੁਰਮੁਖ ਸਤਸੰਗ ਜੀ ਕਿਸੇ ਦੇ ਪਰਉਪਕਾਰ ਕਰ ਦੇਵੇ ਤੇ ਕੱਲ ਨੂੰ ਨਾ ਵੀ ਬੋਲ ਆਪੋ ਵਿਚ ਦੀ ਰਹਿ ਜਾਏ ਤੇ ਗੁਰਮੁਖ ਨੀ ਪਛਤਾਵੇਗਾ, ਦੂਜਾ ਪਛਤਾਉਂਦਾ ਕਾਹਨੂੰ ਇਹਦੀ ਮਦਦ ਕੀਤੀ, ਪਰ ਗੁਰਮੁਖ ਨੀ ਪਛਤਾਵੇਗਾ। ਪਰਉਪਕਾਰੀ ਹਿਰਦਾ ਪਰਉਪਕਾਰ ਕਰਕੇ ਦਿਲ ਨੀ ਪਛਤਾਉਂਦਾ ਕਦੇ।
ਹਰ ਜੀਓ ਸਭ ਮੈਂ ਰਹਿਆ ਸਮਾਈ,
ਕਹਿੰਦੇ ਚੇਤੇ ਰੱਖੋ ਸਾਰਿਆਂ ਵਿਚ ਸਮਾਇਆ ਹੋਇਆ ਉਹ ਅਕਾਲ ਪੁਰਖ ਵਾਹਿਗੁਰੂ, ਜਿੰਨੇ ਸਰੀਰ ਨੇ, ਜਿੰਨੇ ਸਰੀਰਾਂ ਦੀ ਸਤਸੰਗ ਜੀ ਬਣਤਰ ਬਣੀ ਹੈ, ਕਾਇਆ ਹੈ ਜਿਹਦੇ ਜਿਹਦੇ ਕੋਲੇ, ਹਰੇਕ ਦੀ ਕਾਇਆ ਵਿਚ ਪਰਮਾਤਮਾ ਸਮਾਇਆ ਹੋਇਆ ਹੈ।
ਗੁਰ ਪ੍ਰਸਾਦੀ ਪਾਇਆ ਜਾਈ,
ਪਰ ਇਹਦੀ ਪ੍ਰਾਪਤੀ ਗੁਰੂ ਦੀ ਕਿਰਪਾ ਤੋਂ ਬਿਨਾ ਨਹੀਂ। ਜਿੰਨੀ ਦੇਰ ਗੁਰੂ ਤੋਂ ਪ੍ਰਸਾਦ ਨਹੀਂ ਪ੍ਰਾਪਤ ਕਰਦਾ, ਉਨੀ ਦੇਰ ਸਤਸੰਗ ਜੀ ਇਹਦੇ ਵਿਚੋਂ ਇਸ ਪਰਮਾਤਮਾ ਨੂੰ ਪ੍ਰਾਪਤ ਕਰਨਾ ਔਖਾ ਹੈ ਇਸ ਕਾਇਆ ਵਿਚੋਂ, ਕਿਉਂਕਿ ਗੁਰੂ ਦੀ ਕਿਰਪਾ ਬਿਨਾ, ਜਿਵੇਂ ਕਿਸੇ ਖਾਸ ਸਤਸੰਗ ਜੀ ਵਿਧੀ ਤੋਂ ਬਿਨਾ ਦੁੱਧ ਵਿਚੋਂ ਘਿਓ ਨਹੀਂ ਨਿਕਲਦਾ, ਇਸੇ ਤਰ੍ਹਾਂ ਗੁਰੂ ਦੀ ਕਿਰਪਾ ਤੋਂ ਬਿਨਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਇਹ ਮਰਿਆਦਾ ਮਹਾਰਾਜ ਸਾਹਿਬ ਜੀ ਦੀ, ਅਕਾਲ ਪੁਰਖ ਵਾਹਿਗੁਰੂ ਦੀ।
ਆਪੇ ਮੇਲ ਮਿਲਾਏ ਆਪੇ ਸਭ ਦੇ ਸਹਿਜ ਸਮਾਏ ਦਾ,
ਆਪ ਸਾਧ ਸੰਗਤ ਜੀ ਜਿਹਨੂੰ ਗੁਰੂ ਨਾਲ ਮਿਲਾ ਦੇਵੇ ਉਹਨੂੰ ਫਿਰ ਆਪਣੇ ਨਾਲ ਮਿਲਾ ਲੈਂਦਾ, ਸਭ ਦੇ ਸਹਿਜ ਸਮਾਏ ਦਾ, ਕਿਉਂਕਿ ਸ਼ਬਦ ਦੀ ਸਾਧ ਸੰਗਤ ਜੀ ਸਾਰੀ ਕਲਾ ਵਰਤਣੀ, ਸ਼ਬਦ ਦੀ ਸਾਰੀ ਤਾਕਤ ਹੈ। ਇਸੇ ਕਰਕੇ ਕਹਿੰਦੇ ਭਾਈ ਗੁਰਮੁਖੋ ਸ਼ਬਦ ਸਿਆਣੇ ਵਿਦਵਾਨ, ਵੀ ਸ਼ਬਦ ਸੋਚ ਕੇ ਬੋਲਣਾ ਚਾਹੀਦਾ, ਉਹ ਸ਼ਬਦ ਮੂੰਹ ਬੋਲਣੇ ਚਾਹੀਦੇ ਜਿਹਨਾਂ ਵਿਚ ਪ੍ਰਮਾਤਮਾ ਦੀ ਸਿਫਤ ਹੋਵੇ। ਸ਼ਬਦ ਕਰਕੇ ਪਰਮਾਤਮਾ ਨਾਲ ਮੇਲ ਹੈ ਜੀ।
ਆਪੇ ਸੱਚਾ ਸ਼ਬਦ ਮਿਲਾਏ,
ਉਹ ਸੱਚਾ ਪਰਮਾਤਮਾ ਸ਼ਬਦ ਦੁਆਰਾ ਸਾਧ ਸੰਗਤ ਜੀ ਅਸਲ ਵਿੱਚ ਮਿਲਦਾ, ਜਿਹਨੂੰ ਵੀ ਮਿਲਦਾ। ਸ਼ਬਦ ਸਮਝ ਲਓ ਵੀ ਇੱਕ ਪੌੜੀ ਹੈ ਪਰਮਾਤਮਾ ਦੇ ਘਰ ਤੱਕ ਪਹੁੰਚਣ ਵਾਲੀ, ਗੁਰੂ ਸਾਹਿਬ ਜੀ ਦੇ ਪਵਿੱਤਰ ਮੁਖ ਤੋਂ ਨਿਕਲਿਆ ਇੱਕ ਇੱਕ ਸ਼ਬਦ ਪਰਮਾਤਮਾ ਨਾਲ ਮਿਲਾਉਣ ਵਾਲਾ ਹੈ। ਜੇ ਕੋਈ ਯਕੀਨ ਕਰ ਲਏ, ਕੋਈ ਵਿਸ਼ਵਾਸ ਕਰ ਲਏ, ਕੋਈ ਪ੍ਰੇਮ ਕਰ ਲਏ ਮਹਾਰਾਜ ਦੇ ਬਚਨਾਂ ਨਾਲ, ਤਾਂ
ਸਭ ਦੇ ਵਿੱਚੋਂ ਭਰਮ ਚੁਕਾਏ।
ਸ਼ਬਦ ਕਰਕੇ ਸਾਧ ਸੰਗਤ ਜੀ ਮਨ ਵਿੱਚੋਂ ਭਰਮ ਨਿਕਲਦਾ, ਭਰਮ ਨਿਕਲ ਜਾਵੇ ਸਮਝ ਲਓ ਫਿਰ ਉਸੇ ਵੇਲੇ ਗਿਆਨ ਦਾ ਪ੍ਰਕਾਸ਼ ਹੈ। ਇੱਕ ਭਰਮ ਹੀ ਹੈ ਜਿਹੜਾ ਸਾਧ ਸੰਗਤ ਜੀ ਕਿਸੇ ਪਾਸੇ ਨਹੀਂ ਲੱਗਣ ਦਿੰਦਾ ਸਾਰੀ ਜ਼ਿੰਦਗੀ ਬੰਦੇ ਨੂੰ, ਕਿਉਂਕਿ ਭਰਮ ਵਿੱਚ ਪਏ ਹੋਏ ਨੂੰ ਵਿਸ਼ਵਾਸ ਨਹੀਂ ਆਵੇਗਾ। ਭਾਈ ਗੁਰਦਾਸ ਜੀ ਨੇ ਲਿਖਿਆ, ਉਹ ਕਹਿੰਦੇ ਨੇ ਮਾਨਮੁਖ ਭਰਮ ਨਾ ਉਤਰੈ ਭੰਬਲ ਪੂਸੇ ਖਾਏ ਭਵਾਹੀ। ਮਾਨਮੁਖ ਦਾ ਭਰਮ, ਮਾਨਮੁਖ ਦੀ ਕੀ ਨਿਸ਼ਾਨੀ? ਇਹੀ ਹੈ, ਭਰਮ ਚੋਂ ਨਹੀਂ ਨਿਕਲਦਾ ਵਿਚਾਰਾ, ਉਹਦੇ ਮਨ ਦਾ ਭਰਮ ਨਹੀਂ ਜਾਂਦਾ। ਪਰ ਸ਼ਬਦ ਦਾ ਅਭਿਆਸ ਕੀਤੇ ਆ, ਭਰਮ ਨਿਕਲ ਜਾਵੇਗਾ ਮਨ ਵਿੱਚੋਂ।
ਨਾਨਕ ਨਾਮ ਲੈ ਵਡਿਆਈ, ਨਾਮੇ ਹੀ ਸੁਖ ਪਾਏਂਦਾ।
ਮਹਾਰਾਜ ਨੇ ਸ਼ਬਦ ਦੀ ਸਮਾਪਤੀ ਤੇ ਕਿਰਪਾ ਕੀਤੀ, ਗੁਰਮੁਖੋ ਨਾਮ ਜਪਣ ਕਰਕੇ ਵਡਿਆਈ ਮਿਲਦੀ ਹੈ, ਨਾਮ ਜਪਣ ਕਰਕੇ ਪ੍ਰਮਾਤਮਾ ਵਿੱਚ ਸਮਾਈ ਹੁੰਦੀ ਹੈ। ਨਾਮ ਦੀ ਸਾਧ ਸੰਗਤ ਜੀ, ਸਾਧ ਸੰਗਤ ਜੀ ਤੇ ਪਰ ਇਹ ਨਾਮ ਦਾ ਦਾਤਾ ਗੁਰੂ ਹੈ, ਗੁਰੂ ਤੋਂ ਬਿਨਾਂ ਨਾਮ ਮਿਲ ਨਹੀਂ ਸਕਦਾ, ਇਹ ਵੀ ਇੱਕ ਸਾਧ ਸੰਗਤ ਜੀ ਵਿਸ਼ੇਸ਼ ਗੱਲ ਹੈ। ਤੇ ਨਾਮ ਮਿਲੇ, ਨਾਮ ਕਿਹੜਾ ਬਾਜ਼ਾਰੋਂ ਮਿਲ ਜਾਣਾ ਵੀ ਆਪਾਂ ਮਾਰਕੀਟ ਚੋਂ ਖਰੀਦ ਲਿਆਵਾਂਗੇ। ਸਤਿਗੁਰੂ ਜੀ ਦਾ ਬਚਨ, ਉਹ ਕਹਿੰਦੇ ਨੇ ਸਤਿਗੁਰ ਮੂਰਤ ਕਉ ਬਲ ਜਾਓ, ਅੰਤਰ ਪਿਆਸ ਚਾਤਕ ਜਿਉ ਜਲ ਕੇ ਸਫਲ ਦਰਸ਼ਨ ਕਾਦ ਪਾਓ। ਸਤਿਗੁਰੂ ਦੀ ਮੂਰਤ ਤੋਂ ਮੈਂ ਤਾਂ ਹੀ ਬਲਹਾਰ ਜਾਣਾ ਭਾਈ ਮਹਾਰਾਜ ਦੇ ਕਿਤੇ ਦਰਸ਼ਨ ਹੋ ਜਾਣ, ਫਿਰ ਉਹ ਪ੍ਰਮਾਤਮਾ ਦੀ ਪ੍ਰਾਪਤੀ ਗੁਰੂ ਕਿਰਪਾ ਕਰਕੇ ਕਰਵਾ ਦੇਵੇ। ਅਨਾਥਾ ਕੋ ਨਾਥ ਸਰਪ੍ਰਤ ਪਾਲਕ ਭਗਤ ਵਸ਼ਲ ਹਰ ਨਾਉ, ਕਹਿੰਦੇ ਉਸ ਗੁਰੂ ਦਾ ਨਾਂ ਭਗਤ ਵਸ਼ਲ ਹੈ, ਉਹ ਅਨਾਥਾਂ ਦਾ ਨਾਥ ਮਾਲਕ ਹੈ, ਉਹਦੀ ਕਿਰਪਾ ਤੋਂ ਬਿਨਾਂ ਸਾਧ ਸੰਗਤ ਜੀ ਨਾਮ ਦੀ ਪ੍ਰਾਪਤੀ ਨਹੀਂ, ਨਾਮ ਤੋਂ ਬਿਨਾਂ ਪਰਮਾਤਮਾ ਦਾ ਮਿਲਾਪ ਨਹੀਂ। ਨਾਮ ਦਾ ਦਾਤਾ ਸਤਿਗੁਰੂ, ਇਸ ਕਰਕੇ ਕਹਿੰਦੇ ਵਡਿਆਈ ਸਾਰੀ ਸਤਿਗੁਰੂ ਦੀ ਤੇ ਉਹਦੇ ਤੋਂ ਪ੍ਰਾਪਤ ਹੋਏ ਨਾਮ ਦੀ ਹੈ। ਇਹ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਦੀ ਕਿਰਪਾ ਕੀਤੀ ਹੈ। ਕੱਲ ਦੇ ਪ੍ਰਸੰਗ ਵਿੱਚ ਗੁਰੂ ਸਾਹਿਬ ਜੀ ਦੇ ਬਚਨਾਂ ਦੀ ਵਿਚਾਰ ਕਰਦੇ ਆ, ਬਹੁਤ ਸਾਰੀਆਂ ਭੁੱਲਾਂ ਹੁੰਦੀਆਂ ਹਨ, ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਕੀ ਸਾਹਿਬ ਜੀ ਨੂੰ ਅੱਜ ਸੰਗਤ ਨੇ ਸਾਧ ਸੰਗਤ ਕਰਨੀ, ਅਗਾਂਹ ਵਾਸਤੇ ਸ੍ਰੇਸ਼ਠ ਮਤ ਦੀ ਅਰਦਾਸ ਦੂਰ ਕਰਨੀ, ਆਸ਼ੀਰਵਾਦ ਦੇਣਾ, ਭੁੱਲਾਂ ਚੁੱਕਾਂ ਦੀ ਖਿਮਾ ਲਿਖਿਆ ਕਦੇ ਹਨ ਛੂਟੀ ਹੈ, ਕਿਨ ਕਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਦੋ ਭਗਤੀਆਂ ਦਾ ਪਾਠ ਗੁਰਮੁਖਾਂ ਤੋਂ ਸਰਵਣ ਕਰੋ, ਫਿਰ ਫਤਿਹ ਬੁਲਾਉਂਦੇ ਹਾਂ ਜੀ।
ਆਪੇ ਸੱਚਾ ਸ਼ਬਦ ਮਿਲਾਏ, ਸਬਦੇ ਵਿੱਚੋਂ ਭਰਮ ਚੁਕਾਏ, ਨਾਨਕ ਨਾਮ ਲੈ ਵਡਿਆਈ, ਨਾਮੇ ਹੀ ਸੁਖ ਪਾਏਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।